ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ੍ਹ ਰਾਤ ਦੇ ਦੀਵਾਨ ਦੇ ਵਿੱਚ ਜੂਨ 84 ਦੇ ਘੱਲੂ ਵਘਾਰੇ ਦੇ ਕੁਛ ਪੱਖਾਂ ਬਾਰੇ ਚਰਚਾ ਕੀਤੀ ਸੀ। ਉਸੇ ਲੜੀ ਨੂੰ ਅੱਗੇ ਜਾਰੀ ਰੱਖਦੇ ਹੋਏ ਹੁਣ ਕੁਛ ਹੋਰ ਪੱਖਾਂ ਬਾਰੇ ਅੱਜ ਜਿੰਨਾ ਕੁ ਸਮਾਂ ਸੰਭਵ ਹੋਇਆ ਉਸ ਬਾਰੇ ਵਿਚਾਰਾਂ ਕਰਾਂਗੇ। ਅੱਜ ਅਸੀਂ ਜਿਸ ਪੱਖ 'ਤੇ ਘੱਲੂਘਾਰੇ ਦੇ ਜਿਸ ਪੱਖ 'ਤੇ ਅੱਜ ਚਰਚਾ ਕਰਨੀ ਹੈ ਉਹ ਇਹ ਹੈ ਕਿ ਇਹ ਸਾਰੇ ਵਰਤਾਰੇ 'ਚੋਂ ਅਸੀਂ ਸਿੱਖਿਆ ਕੀ, ਕਿਹੜੇ ਸਬਕ ਜਿਹੜੇ ਇਹਦੇ ਵਿੱਚੋਂ ਹਾਸਲ ਕੀਤੇ ਜਾ ਸਕਦੇ ਨੇ। ਕੋਈ ਵੀ ਬੰਦੇ ਦਾ ਨਿੱਜੀ ਜੀਵਨ ਦੇ ਵਿੱਚ ਵੀ ਕੋਈ ਦੁੱਖ ਵਾਪਰਦਾ ਹੈ, ਕੋਈ ਵਿਪਤਾ ਆਉਂਦੀ ਹੈ, ਉਹਦੇ ਦੋ ਪੱਖ ਹੁੰਦੇ ਆ ਹਮੇਸ਼ਾ ਹੀ। ਇੱਕ ਤਾਂ ਇਹ ਹੈ ਕਿ ਉਹ ਸਦਮਾ ਹੁੰਦਾ, ਬੜਾ ਅਸਹਿ। ਦੂਜੀ ਗੱਲ ਇਹ ਹੈ ਕਿ ਉਹਦੇ ਵਿੱਚੋਂ ਬਹੁਤ ਕੁਛ ਸਿੱਖਣ ਨੂੰ ਵੀ ਮਿਲਦਾ ਹੈ। ਵਿਪਤਾਵਾਂ 'ਚੋਂ ਨਿਕਲ ਕੇ, ਦੁੱਖਾਂ 'ਚੋਂ ਨਿਕਲ ਕੇ ਹੀ ਸਿੱਖ ਸਬਕ ਗ੍ਰਹਿਣ ਕੀਤੇ ਜਾਂਦੇ ਆ। ਜਿਵੇਂ ਜਲ੍ਹਿਆਂਵਾਲੇ ਬਾਗ ਦੇ ਕਾਂਡ ਤੋਂ ਬਾਅਦ ਰਵਿੰਦਰਨਾਥ ਟੈਗੋਰ ਨੇ ਲਿਖਿਆ ਸੀ ਕਿ ਸ਼ਾਇਦ ਸਾਨੂੰ ਇਹਦੀ ਜ਼ਰੂਰਤ ਵੀ ਸੀ, ਵੀ ਆਜ਼ਾਦੀ ਵਾਸਤੇ ਜੂਝਣ ਵਾਸਤੇ ਅਜਿਹਾ ਕਾਂਡ ਸਾਡੇ ਵਾਸਤੇ ਸਹਾਈ ਵੀ ਸਾਬਕ ਹੋਇਆ, ਜਿੱਥੇ ਸਾਡੇ ਵਾਸਤੇ ਇਹ ਇੱਕ ਦੁਖਦਾਈ ਸਾਬਤ ਹੋਇਆ। ਸੋ ਅੱਜ ਜਿਹੜਾ ਆਪਾਂ ਮਸਲਾ ਵਿਚਾਰਦੇ ਹਾਂ, ਮੇਰੇ ਮੁਤਾਬਕ ਇਹ ਹੈ ਕਿ 1984 ਤੋਂ ਪਹਿਲਾਂ ਸਿੱਖ ਪੰਥ ਕੁਛ ਭਰਮਾਂ ਦਾ ਸ਼ਿਕਾਰ ਸੀ, ਜਿਹਦੇ ਕਰਕੇ ਉਹਦੇ ਸਾਹਮਣੇ ਆਪਣੇ ਨਿਸ਼ਾਨੇ, ਆਪਣੇ ਕਾਰਜ ਪੂਰੇ ਸਪੱਸ਼ਟ ਨਹੀਂ ਸੀ। ਜੂਝਦੇ ਰਹੇ ਨੇ ਹਮੇਸ਼ਾ ਹੀ, 1947 ਤੋਂ ਲੈ ਕੇ ਕੋਈ ਅਜਿਹਾ ਸਮਾਂ ਨਹੀਂ ਆਇਆ ਹੋਣਾ ਜਦੋਂ ਸਿੱਖਾਂ ਨੇ ਸੰਘਰਸ਼ ਨਾ ਕੀਤਾ ਹੋਵੇ। ਪਰ ਇਕੱਲਾ ਸੰਘਰਸ਼ ਕਰਨਾ ਕਾਫੀ ਨਹੀਂ ਹੁੰਦਾ, ਕਿ ਤੁਸੀਂ ਕਿੰਨੀ ਕੁ ਕਲੈਰਿਟੀ ਨਾਲ, ਕਿੰਨੀ ਕੁ ਸਪੱਸ਼ਟਤਾ ਨਾਲ ਲੜ ਰਹੇ ਹੋ। ਉਸ ਸੰਘਰਸ਼ ਦਾ ਜਿਹੜਾ ਆਊਟਕਮ ਹੈ, ਉਹਦਾ ਨਤੀਜਾ, ਉਹ ਇਸ ਗੱਲ 'ਤੇ ਨਿਰਭਰ ਕਰਦਾ ਹੈ, ਇਸ ਗੱਲ 'ਤੇ ਨਹੀਂ ਕਿ ਉਹ 'ਚ ਕੁਰਬਾਨੀਆਂ ਕਿੰਨੀਆਂ ਹੋ ਗਈਆਂ ਇਕੱਲੀਆਂ, ਕਿ ਤੁਹਾਡੀ ਜਿਹੜੀ ਦ੍ਰਿਸ਼ਟੀ ਹੈ ਉਹ ਕਿੰਨੀ ਕੁ ਪਹਿਲਾਂ ਸਾਫ਼ ਸੀ, ਜਾਂ ਉਸ ਸੰਘਰਸ਼ ਦੇ ਦੌਰਾਨ ਉਹਦੇ ਵਿੱਚ ਹੋਰ ਕਿੰਨਾ ਕੁ ਨਿਖਾਰ ਆਇਆ ਹੈ। ਸੋ ਮੈਂ ਗੱਲ ਕੀਤੀ ਸੀ ਕਿ ਸਿੱਖ ਕੁਛ ਭਰਮਾਂ ਦੇ ਸ਼ਿਕਾਰ ਸੀ, ਉਹ ਭਰਮ ਕਿਹੜੇ ਸੀ ਜਿਹੜੇ 1984 ਨੇ ਤੋੜੇ। ਕੋਈ ਵੀ ਦੁਨਿਆਵੀ ਰਾਜ ਹੈ, ਮੁੱਢ ਕਦੀਮ ਤੋਂ ਹੀ ਇਹ ਇੱਕ ਦਸਤੂਰ ਬਣਿਆ ਹੋਇਆ ਕਿ ਉਹ ਇਕੱਲਾ ਜਬਰ ਦੇ ਆਸਰੇ ਰਾਜ ਨਹੀਂ ਕਰਦਾ ਹੁੰਦਾ, ਨਾ ਇਸ ਤਰ੍ਹਾਂ ਲੰਮਾ ਚਿਰ ਰਾਜ ਕੀਤਾ ਜਾ ਸਕਦਾ ਹੁੰਦਾ ਹੈ ਇਕੱਲੇ ਜਬਰ ਨਾਲ। ਇੱਕ ਦਹਿਸ਼ਤ, ਇੱਕ ਡਰ ਵੀ ਪਾਇਆ ਜਾਂਦਾ, ਪਰ ਇਸ ਤੋਂ ਇਲਾਵਾ ਲੋਕਾਂ ਦੇ ਦਿਮਾਗਾਂ ਨੂੰ ਵੀ ਕਾਬੂ ਕੀਤਾ ਜਾਂਦਾ। ਕੁਛ ਧਾਰਨਾਵਾਂ ਪ੍ਰਚਾਰੀਆਂ ਜਾਂਦੀਆਂ, ਜਚਾਈਆਂ ਜਾਂਦੀਆਂ, ਉਹਨਾਂ ਨੂੰ ਜੇ ਲੋਕਾਂ ਨੂੰ ਇਹ ਜਚਾ ਦਿੱਤਾ ਜਾਵੇ ਕਿ ਇਹ ਰਾਜ ਤੁਹਾਡਾ ਹੀ ਹੈ ਅਤੇ ਤੁਹਾਡੇ ਭਲੇ ਲਈ ਹੈ, ਫਿਰ ਤੁਹਾਡੇ ਮਨ 'ਚ ਉਸ ਰਾਜ ਪ੍ਰਤੀ ਵਫਾਦਾਰੀ ਦੀ ਭਾਵਨਾ ਪ੍ਰਫੁੱਲਿਤ ਹੋਊਗੀ, ਨੈਚੁਰਲੀ ਹੈ। ਸੋ ਸਿੱਖਾਂ ਦੇ ਭਾਰਤੀ ਰਾਜ ਬਾਰੇ ਜੋ ਵਿਚਾਰ ਸੀ ਪਹਿਲਾਂ, ਉਹ ਇਹੀ ਸੀ ਕਿ ਸਾਡਾ ਹੀ ਰਾਜ ਹੈ ਕਿਸੇ ਨਾ ਕਿਸੇ ਰੂਪ ਵਿੱਚ, ਸਾਡਾ ਜਾਂ ਸਾਡਿਆਂ ਦਾ, ਅਤੇ ਸਾਡੇ ਭਲੇ ਲਈ ਹੈ। ਕੁਛ ਸ਼ਿਕਾਇਤਾਂ ਨੇ, ਕੁਛ ਸ਼ਿਕਵੇ ਨੇ, ਕੁਛ ਇਤਰਾਜ਼ ਨੇ, ਉਹ ਦੂਰ ਕਰਵਾਏ ਜਾ ਸਕਦੇ ਨੇ। ਜਿਵੇਂ ਇੱਕ ਪਰਿਵਾਰ ਦੇ ਵਿੱਚ ਹੁੰਦਾ ਹੈ ਕਿ ਕਿਸੇ ਇੱਕ ਪਰਿਵਾਰ ਦੇ ਮੈਂਬਰ ਨੂੰ, ਕਿਸੇ ਇੱਕ ਭਰਾ ਨੂੰ ਇਹ ਮਹਿਸੂਸ ਹੋਵੇ ਕਿ ਮੇਰੇ ਨਾਲ ਸਾਵਾਂ ਵਰਤਾਓ ਨਹੀਂ ਕੀਤਾ ਜਾ ਰਿਹਾ, ਮੇਰੇ ਨਾਲ ਵਿਤਕਰਾ ਕੀਤਾ ਜਾ ਰਿਹਾ, ਉਹ ਫਿਰ ਇੱਕ ਉਲਾਂਭਾ ਜਾਂ ਰੋਸ ਪ੍ਰਗਟ ਕਰਦਾ ਕਿ ਮੇਰੇ ਨਾਲ ਇਹ ਦਰਿਆਤ ਕਿਉਂ ਵਰਤੀ ਜਾ ਰਹੀ ਹੈ, ਕਿਉਂਕਿ ਉਹਨੂੰ ਇਹ ਉਮੀਦ ਹੁੰਦੀ ਹੈ ਕਿ ਇਸ ਫਰਿਆਦ ਨਾਲ ਮੇਰਾ ਇਹ ਮਸਲਾ ਹੱਲ ਹੋ ਸਕਦਾ। ਉਹ ਦਬਾਅ ਵੀ ਪਾਉਣ ਦੀ ਕੋਸ਼ਿਸ਼ ਕਰਦਾ। ਇਹ ਉਮੀਦ ਤੋਂ ਬਿਨਾਂ ਉਹ ਉਸ ਪਰਿਵਾਰ ਦਾ ਮੈਂਬਰ ਬਣ ਕੇ ਨਹੀਂ ਰਹਿ ਸਕਦਾ। ਸੋ ਸਿੱਖਾਂ ਦੇ ਇਤਰਾਜ਼ ਸੀ, ਕੁਛ ਰੋਸ ਉਲਾਂਭੇ ਵੀ ਸੀ, ਪਰ ਉਹ ਇੱਕ ਪੈਰਾਮੀਟਰ ਦੇ ਅੰਦਰ ਅੰਦਰ ਹੀ ਸੀ। ਭਾਰਤੀ ਰਾਜ ਦੇ ਦਾਇਰੇ ਦੇ ਅੰਦਰ ਅੰਦਰ ਉਹਨਾਂ ਨੂੰ ਇਹ ਉਮੀਦ ਸੀ ਕਿ ਅਸੀਂ ਇਸ ਰਾਜ ਦੇ ਅਧੀਨ ਹੀ ਆਪਣੇ ਮਸਲੇ ਹੱਲ ਕਰਵਾ ਸਕਦੇ ਹਾਂ, ਜ਼ੋਰ ਪਾ ਕੇ, ਦਬਾਅ ਪਾ ਕੇ। ਉਹ ਦਬਾਅ ਅਤੇ ਜ਼ੋਰ ਪਾਉਣ ਦੇ ਯਤਨ ਲਗਾਤਾਰ ਹੁੰਦੇ ਰਹੇ। ਸੋ 1984 ਤੋਂ ਬਾਅਦ ਹਾਲਾਤ ਦੇ ਵਿੱਚ ਵੱਡਾ ਫਰਕ ਆਇਆ। ਤੁਸੀਂ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਦੀਆਂ ਸਪੀਚਾਂ ਬਹੁਤ ਨੇ ਸੁਣੀਆਂ ਹੋਣੀਆਂ, ਉਹਨਾਂ ਦੇ ਵਿਚਾਰ ਵੀ ਸੁਣੇ ਹੋਣੇ ਹੈ। ਇੱਕ ਗੱਲ ਦਾ ਜਿਹੜਾ ਬੁਨਿਆਦੀ ਨਿਖੇੜਾ ਕੀਤਾ ਉਹਨਾਂ ਨੇ, ਜਿਹੜੀ ਚੱਲ ਰਹੀ ਅਕਾਲੀ ਧਾਰਾ ਸੀ, ਚੱਲ ਰਹੀ ਅਕਾਲੀ ਰਾਜਨੀਤੀ ਦੀ ਧਾਰਾ ਜਿਹੜੀ ਸੀ, ਉਹ ਵਿਤਕਰੇ ਦੀ ਰਾਜਨੀਤੀ 'ਤੇ ਖੜੀ ਸੀ ਕਿ ਸਾਡੇ ਨਾਲ ਵਿਤਕਰਾ ਹੋ ਰਿਹਾ ਅਤੇ ਇਸ ਰਾਜ ਅਧੀਨ ਅਸੀਂ ਇਸ ਵਿਤਕਰੇ ਦੇ ਖਿਲਾਫ ਲੜਨਾ ਤਾਂ ਕਿ ਸਾਡੇ ਨਾਲ ਬਰਾਬਰ ਦਾ ਸਲੂਕ ਹੋਵੇ। ਉਹਨਾਂ ਨੂੰ ਇਹ ਉਮੀਦ ਸੀ ਕਿ ਇਹ ਸਾਡੀਆਂ ਕੁਰਬਾਨੀਆਂ ਨਾਲ ਆਇਆ ਰਾਜ ਹੈ, ਇਹ 'ਚ ਸਾਡਾ ਬਹੁਤ ਵੱਡਾ ਯੋਗਦਾਨ ਹੈ, ਸਾਡੇ ਆਪਣੇ ਦੇਸ਼ ਦੇ ਲੋਕਾਂ ਦਾ ਰਾਜ ਹੈ, ਇਸ ਕਰਕੇ ਅਸੀਂ ਜਦੋਂ ਆਪਦੀ ਆਵਾਜ਼ ਉਠਾਵਾਂਗੇ ਤਾਂ ਉਹ ਆਵਾਜ਼ ਸੁਣੀ ਜਾਊ। ਇਸ ਉਮੀਦ ਦੇ ਆਸਰੇ ਉਹਨਾਂ ਨੇ ਬਹੁਤ ਸੱਟਾਂ ਵੀ ਖਾਧੀਆਂ, ਨਿਰਾਸ਼ ਵੀ ਹੋਏ, ਕੁਰਬਾਨੀਆਂ ਵੀ ਕੀਤੀਆਂ, ਜੇਲ੍ਹਾਂ ਵੀ ਕੱਟੀਆਂ, ਬੜਾ ਕੁਛ ਕੱਟਾ, ਪਰ ਇਹ ਆਸ ਨਹੀਂ ਟੁੱਟੀ ਸੀ ਉਹਨਾਂ ਦੀ। ਸੋ ਸੰਤ ਜਰਨੈਲ ਸਿੰਘ ਪਹਿਲਾ ਸਿੱਖ ਆਗੂ ਸੀ ਆਜ਼ਾਦ ਭਾਰਤ ਅੰਦਰ ਜਿਹਨੇ ਇਹ ਗੱਲ ਲਿਆਂਦੀ ਕਿ ਮਸਲਾ ਵਿਤਕਰੇ ਦਾ ਨਹੀਂ, ਮਸਲਾ ਗੁਲਾਮੀ ਦਾ। ਇਹ ਦੋ ਸ਼ਬਦ ਹੀ ਨਹੀਂ ਇਕੱਲੇ, ਇਹਨਾਂ ਸ਼ਬਦਾਂ ਦੇ ਪਿੱਛੇ ਬਹੁਤ ਵੱਡੇ ਅਰਥ ਹੈ। ਵਿਤਕਰਾ ਹੋਰ ਹੁੰਦਾ, ਗੁਲਾਮੀ ਹੋਰ ਹੁੰਦੀ ਹੈ। ਵਿਤਕਰੇ ਨੂੰ ਦੂਰ ਕਰਨ ਦਾ, ਕਰਵਾਉਣ ਦਾ ਢੰਗ ਹੋਰ ਹੁੰਦਾ, ਗੁਲਾਮੀ ਤੋਂ ਮੁਕਤ ਹੋਣ ਦਾ ਰਸਤਾ ਹੋਰ ਹੁੰਦਾ। ਸੋ ਸੰਤ ਜਰਨੈਲ ਸਿੰਘ ਨੇ ਗੱਲ ਖੁੱਲ੍ਹੇਆਮ ਕਹੀ ਕਿ ਸਿੱਖ ਭਾਰਤ ਅੰਦਰ ਗੁਲਾਮ ਹਨ। ਇਹ ਬਹੁਤ ਵੱਡੀ ਸਟੇਟਮੈਂਟ ਸੀ। ਚੱਲ ਰਹੀ ਰਾਜਨੀਤੀ ਜਿਹੜੀ ਅਕਾਲੀ ਰਾਜਨੀਤਿਕ ਧਾਰਾ ਦੇ ਪ੍ਰਸੰਗ ਅੰਦਰ, ਸਿੱਖ ਭਾਰਤ ਅੰਦਰ ਗੁਲਾਮ ਹਨ, ਸਿਰਫ ਇੰਨੀ ਗੱਲ ਕਹਿ ਕੇ ਮਸਲਾ ਹੱਲ ਨਹੀਂ ਹੁੰਦਾ। ਜੇ ਤੁਹਾਨੂੰ ਇਹ ਪਤਾ ਲੱਗ ਜੇ ਕਿ ਮੈਂ ਗੁਲਾਮ ਹਾਂ ਤਾਂ ਦੋ ਆਪਸ਼ਨ ਵੀ ਬਣਦੇ ਆ ਕਿ ਜਾਂ ਤਾਂ ਗੁਲਾਮੀ ਕਬੂਲ ਕਰ ਲਓ ਜਾਂ ਗੁਲਾਮੀ ਤੋਂ ਮੁਕਤ ਹੋਣ ਵਾਸਤੇ ਸੰਘਰਸ਼ ਕਰੋ। ਸੋ ਉਹਨਾਂ ਨੇ ਅਗਲੀ ਗੱਲ ਵੀ ਕਹੀ ਕਿ ਸਿੱਖ ਭਾਰਤ ਅੰਦਰ ਗੁਲਾਮ ਹਨ ਅਤੇ ਗੁਲਾਮੀ ਦਾ ਜੂੜਾ ਗਲੋਂ ਲਾਉਣਾ। ਸੋ ਉਹਨਾਂ ਨੇ ਆਪਦੇ ਸੰਘਰਸ਼ ਦਾ ਨਿਸ਼ਾਨਾ ਅਤੇ ਦਿਸ਼ਾ ਸਪਸ਼ਟ ਕਰਤੀ ਸੀ ਪਹਿਲੇ ਦਿਨ ਹੀ, ਜਿੱਦੇ ਧਰਮ ਯੁੱਧ ਮੋਰਚਾ ਸ਼ੁਰੂ ਕੀਤਾ ਕਿ ਇਹ ਗੁਲਾਮੀ ਤੋਂ ਆਜ਼ਾਦ ਹੋਣ ਦਾ ਸੰਘਰਸ਼ ਹੈ, ਕਿਸੇ ਵਿਤਕਰੇ ਦੇ ਖਿਲਾਫ ਸੰਘਰਸ਼ ਨਹੀਂ। ਇਹਦਾ ਇੰਪਲਾਈਡ ਮੀਨਿੰਗ ਇਹ ਸੀ ਕਿ ਇਸ ਰਾਜ ਅਧੀਨ ਸਾਨੂੰ ਇਨਸਾਫ ਨਹੀਂ ਮਿਲ ਸਕਦਾ, ਲੱਖ ਯਤਨ ਕਰੀਏ, ਬਹੁਤ ਸਮਾਂ ਬਰਬਾਦ ਕਰ ਲਿਆ, ਬਹੁਤ ਕੁਰਬਾਨੀਆਂ ਦੇ ਲਈਆਂ ਅਤੇ ਹੁਣ ਹੋਰ ਲੰਮਾ ਚਿਰ ਇਸ ਭੰਬਲ ਭੂਸੇ ਦੇ ਵਿੱਚ, ਇਸ ਭਰਮ ਦੇ ਵਿੱਚ ਨਾ ਰਹੀਏ। ਹੁਣ ਜਦੋਂ ਕੋਈ ਆਗੂ ਇਸ ਨਿਰਣੇ 'ਤੇ ਪਹੁੰਚ ਜਾਂਦਾ ਕਿ ਇਸ ਰਾਜ ਅਧੀਨ ਸਾਨੂੰ ਇਨਸਾਫ ਨਹੀਂ ਮਿਲਦਾ, ਮਸਲਾ ਇੱਥੇ ਵੀ ਖਤਮ ਨਹੀਂ ਹੁੰਦਾ। ਉਸ ਨੂੰ ਤਾਂ ਇਹ ਚਾਨਣ ਹੋ ਗਿਆ, ਬਾਕੀ ਸਿੱਖ ਪੰਥ ਦੇ ਵੱਡੇ ਹਿੱਸੇ ਨੂੰ ਵੀ ਇਹ ਗੱਲ ਜਚਾਉਣੀ ਸੀ, ਇਹ ਦਿਖਾਉਣੀ ਸੀ ਅਮਲ ਦੇ ਵਿੱਚੋਂ, ਜਿਹਦੇ ਕਰਕੇ ਇੱਕ ਸੰਘਰਸ਼ ਵਿੱਢਿਆ ਉਸੇ ਕਾਇਦੇ ਕਾਨੂੰਨਾਂ ਦੇ ਅੰਦਰ ਰਹਿੰਦਿਆਂ, ਜੋ ਧਰਮ ਯੁੱਧ ਮੋਰਚਾ ਸੀ, ਕੁਛ ਮੰਗਾਂ ਰੱਖੀਆਂ। ਮੈਂ ਕੱਲ੍ਹ ਵੀ ਗੱਲ ਕੀਤੀ ਸੀ ਕਿ ਮੰਗਾਂ ਜਿਹੜੀਆਂ ਹੁੰਦੀਆਂ ਸੰਘਰਸ਼ ਦੀਆਂ, ਇਕੱਲੀਆਂ ਉੱਥੋਂ ਤੱਕ ਸੀਮਤ ਨਾ ਰਹੋ। ਉਮੰਗਾਂ ਦੇ ਪਿੱਛੇ ਵੀ ਕੁਛ ਹੁੰਦਾ ਹੈ। ਹਮੇਸ਼ਾ ਹੀ ਗੁਰੂ ਜੰਗਾਂ ਤੋਂ ਲੈ ਕੇ ਅੱਜ ਤੱਕ। ਸੋ ਸੰਤ ਜੀ ਨੇ ਮੰਗਾਂ ਰੱਖੀਆਂ, ਪਰ ਮੰਗਾਂ ਦੇ ਪਿੱਛੇ ਇੱਕ ਉਹਨਾਂ ਦੀ ਧਾਰਨਾ ਸੀ ਕਿ ਇਸ ਪ੍ਰੋਸੈਸ 'ਚ ਪਾ ਕੇ ਇਹਨਾਂ ਨੂੰ ਇਹ ਗੱਲ ਜਚਾ ਦੇਣੀ ਹੈ, ਇਹ ਦਿਖਾ ਦੇਣੀ ਹੈ ਅਮਲ ਦੇ ਵਿੱਚ ਕਿ ਤੁਸੀਂ ਗੁਲਾਮ ਹੋ। ਹਰ ਰੋਜ਼ ਜਦੋਂ ਉਹ ਮੰਜੀ ਸਾਹਿਬ ਜਾਂ ਫਿਰ ਮੁੜ ਕੇ ਲੰਗਰ ਸਾਹਿਬ ਦੀ ਇਮਾਰਤ ਦੇ ਉੱਤੇ ਦੀਵਾਨ ਲਾਉਂਦੇ ਸੀ, ਸਪੀਚ ਕਰਦੇ ਸੀ, ਉਹ ਰੋਜ਼ ਦੀਆਂ ਵਾਪਰੀਆਂ ਘਟਨਾਵਾਂ ਦੇ ਹਵਾਲੇ ਮਿਸਾਲਾਂ ਦੇ ਕੇ ਦੱਸਦੇ ਸੀ ਕਿ ਦੋ ਕਾਨੂੰਨ ਹੈ ਇੱਥੇ, ਦੂਰਾ ਵਰਤਾਓ ਹੈ। ਜੇ ਸਿੱਖ ਕੁਛ ਕਰੇ ਤਾਂ ਉਹਦੀ ਸਜ਼ਾ ਕੀ ਹੈ, ਜੇ ਬਹੁ ਗਿਣਤੀ ਵਾਲੇ ਕਰਨ ਤਾਂ ਉਹਦੀ ਸਜ਼ਾ ਕੀ ਹੈ, ਜਿਹਦਾ ਮਤਲਬ ਇੱਥੇ ਦੋ ਕਾਨੂੰਨ ਚੱਲਦੇ। ਹੁਣ ਕਿਸੇ ਆਜ਼ਾਦ ਮੁਲਕ ਦੇ ਅੰਦਰ ਜੇ ਸਾਰੇ ਆਜ਼ਾਦ ਜਮਹੂਰੀ ਹੈ, ਉੱਥੇ ਦੋ ਕਾਨੂੰਨ ਨਹੀਂ ਹੁੰਦੇ, ਇੱਕੋ ਹੀ ਕਾਨੂੰਨ ਹੁੰਦਾ, ਉਹਨੂੰ ਲਾਗੂ ਕਰਨ ਦੇ ਵਿੱਚ ਹੀ ਕਿਤੇ ਮਾੜੀ ਮੋਟੀ ਗੜਬੜ ਹੁੰਦੀ ਹੈ। ਸੋ ਪਹਿਲੀ ਗੱਲ ਤਾਂ ਉਹਨਾਂ ਨੇ ਕੌਮ ਨੂੰ ਇਸ ਭਰਮ ਜਾਲ 'ਚੋਂ ਕੱਢਣਾ ਸੀ, ਉਹਨਾਂ ਨੂੰ ਇਹ ਦਿਖਾਉਣਾ ਸੀ, ਜਚਾਉਣਾ ਸੀ ਕਿ ਤੁਸੀਂ ਗੁਲਾਮ ਹੋ। ਅਤੇ ਜੇ ਸਿੱਖ ਨੂੰ ਇਹ ਪਤਾ ਲੱਗ ਜੇ ਕਿ ਮੈਂ ਗੁਲਾਮ ਹਾਂ, ਫਿਰ ਉਹ ਗੁਰੂ ਤੋਂ ਪੁੱਛੂ ਕਿ ਫਿਰ ਮੈਨੂੰ ਕਰਨਾ ਕੀ ਚਾਹੀਦਾ, ਅਤੇ ਗੁਰੂ ਦਾ ਜਵਾਬ ਮੇਰਾ ਖਿਆਲ ਬਹੁਤ ਸਪਸ਼ਟ ਹੈ ਕਿ ਗੁਲਾਮੀ ਦਾ ਜੀਵਨ ਜਿਉਣਾ ਇੱਕ ਲਾਹਣਤ ਹੈ। ਸੋ ਕਿਉਂਕਿ ਖਾਲਸਾ ਸਿਰਜੇ ਹੀ ਸੋਵਰਨ ਗਿਆ, ਉਹਦੀ ਸਪਿਰਿਟੀ ਇਹ ਹੈ। ਮੈਂ ਕਈ ਥਾਵਾਂ 'ਤੇ ਹਵਾਲਾ ਦਿੱਤਾ ਹੈ, ਤੁਸੀਂ ਇਤਿਹਾਸ ਦੇ ਵਿੱਚ ਵੀ ਦੇਖਿਆ ਹੋਣਾ ਕਿ ਜਦੋਂ ਅੰਗਰੇਜ਼ਾਂ ਨੇ ਪੰਜਾਬ 'ਤੇ ਕਬਜ਼ਾ ਕੀਤਾ ਤਾਂ ਉਹਨਾਂ ਦਾ ਰਾਜ ਕਰਨ ਦਾ ਇੱਕ ਨਵਾਂ ਉਹ ਤੌਰ ਤਰੀਕਾ ਲੈ ਕੇ ਆਏ। ਉਹ ਤੌਰ ਤਰੀਕੇ ਦਾ ਅਹਿਮ ਪਾਰਟ ਇਹ ਸੀ ਕਿ ਜਿਹਦੇ ਅਸੀਂ ਰਾਜ ਕਰਨਾ ਹੈ ਉਹਨੂੰ ਚੰਗੀ ਤਰ੍ਹਾਂ ਸਮਝੋ ਪਹਿਲਾਂ, ਉਹ ਕਿੱਥੋਂ ਪ੍ਰੇਰਨਾ ਲੈ ਰਿਹਾ, ਕਿੱਥੋਂ ਤਾਕਤ ਲੈ ਰਿਹਾ, ਉਹਦੇ ਜਿਹੜੇ ਮਨ ਦੀ ਬਣਤਰ ਆ ਉਹ ਕੀ ਹੈ। ਸੋ ਉਹਨਾਂ ਨੇ ਉਹ ਧਰਮ ਨੂੰ ਸਮਝਣ ਦੀ ਕੋਸ਼ਿਸ਼ ਕੀਤੀ। ਸੋ ਇਸ ਮਾਮਲੇ 'ਚ ਉਹਨਾਂ ਦਾ ਇੱਕ ਵਿਦਵਾਨ ਜਾਂ ਖੋਜੀ ਫੋਰਸਟਰ, ਉਹ ਸਫ਼ਰ ਕਰ ਰਿਹਾ ਸੀਗਾ, ਤੁਰ ਫਿਰ ਕੇ ਦੇਖ ਰਿਹਾ ਸੀਗਾ, ਸਾਰਾ ਮਿਲ ਰਿਹਾ ਸੀ ਬੰਦਿਆਂ ਨੂੰ। ਰਾਜਪੂਤਾਨਾ 'ਚ ਜਾ ਰਿਹਾ ਸੀ ਉਹ, ਅਤੇ ਉਹਨੂੰ ਸਬੱਬ ਨਾਲ ਹੀ ਅੱਗੋਂ ਇੱਕ ਕੋਈ ਸਿੰਘ ਘੋੜੇ 'ਤੇ ਚੜ੍ਹਿਆ ਨਜ਼ਰ ਆਇਆ ਕਿ ਘੋੜੇ 'ਤੇ ਚੜ੍ਹਿਆ ਹੋਇਆ, ਇਕੱਲਾ ਹੀ ਹੈ, ਹੱਥ 'ਚ ਬਰਸ਼ ਹੈ ਅਤੇ ਕੋ ਆ ਰਿਹਾ। ਉਸ ਮੌਕੇ ਜਦੋਂ ਉਹਨੇ ਉਹਨੂੰ ਦੇਖਿਆ ਤਾਂ ਮਨ 'ਚ ਸਿੱਧਾ ਇਹੀ ਬਣਦਾ ਸੀ ਕਿ ਜੇ ਕੋਈ ਬੰਦਾ ਹਥਿਆਰ ਬਣਦਾ ਹੈ ਤਾਂ ਨੇਚਰਲੀ ਉਹ ਕਿਸੇ ਬਾਦਸ਼ਾਹ ਦਾ, ਕਿਸੇ ਹਕੂਮਤ ਦਾ ਮੁਲਾਜ਼ਮ ਹੋਵੇਗਾ, ਕਿਉਂਕਿ ਉਹੀ ਬੰਦੇ ਹਥਿਆਰਬੰਦ ਹੁੰਦੇ ਸੀ ਜਿਹੜੇ ਇਸ ਤਰ੍ਹਾਂ ਖੁੱਲ੍ਹੇ ਵਿਚਰਦੇ ਸੀਗੇ। ਉਹਨੇ ਉਹਨੂੰ ਰੋਕਿਆ ਅਤੇ ਉਹਨੂੰ ਪੁੱਛਿਆ ਕਿ ਤੂੰ ਕਿਹੜੀ ਸਰਕਾਰ ਦਾ, ਕਿਹੜੇ ਬਾਦਸ਼ਾਹ ਦਾ ਮੁਲਾਜ਼ਮ ਹੈ? ਉਹਨੇ ਬਰਛੇ ਦੀ ਨੋਕ ਉੱਪਰ ਨੂੰ ਕਰਤੀ ਕਿ ਉਹਦਾ। ਫਾਸਟਰ ਸਮਝ ਗਿਆ, ਉਹ ਕਹਿੰਦਾ ਵੀ ਚਲੋ ਇਹ ਤਾਂ ਠੀਕ ਹੈ, ਪਰਲੋਕ ਦੀ ਗੱਲ ਤਾਂ ਠੀਕ ਹੈ, ਪਰ ਇਸ ਧਰਤੀ 'ਤੇ ਤੂੰ ਕਿਹਦਾ ਮੁਲਾਜ਼ਮ ਹੈ, ਤੇਰਾ ਬਾਦਸ਼ਾਹ ਕੌਣ ਹੈ, ਤੇਰਾ ਮਾਲਕ ਕੌਣ ਹੈ? ਉਹਨੇ ਬਰਛਾ ਪੁੱਠਾ ਕੀਤਾ, ਜ਼ੋਰ ਨਾਲ ਧਰਤੀ 'ਤੇ ਗੱਡਤਾ ਵੀ ਇੱਥੇ ਮੈਂ ਹੀ ਹਾਂ ਬਸ, ਮੇਰਾ ਕੋਈ ਮਾਲਕ ਨਹੀਂ ਉਸ ਅਕਾਲ ਪੁਰਖ ਤੋਂ, ਇਸ ਦੇ ਵਿੱਚ ਕੋਈ ਨਹੀਂ, ਅਕਾਲ ਪੁਰਖ ਅਤੇ ਮੈਂ ਇਹਦੇ ਵਿੱਚ ਕੋਈ ਨਹੀਂ ਵਿਚੋਲਾ। ਸੋ ਮੈਂ ਆਜ਼ਾਦ ਹਾਂ, ਮੈਂ ਕਿਸੇ ਦਾ ਮੁਲਾਜ਼ਮ ਨਹੀਂ, ਨਾ ਹੋ ਸਕਦਾ। ਹੁਣ ਸੰਦੇਸ਼ ਇਹ ਸੀ ਕਿ ਕਿਸੇ ਵੀ ਦੁਨਿਆਵੀ ਤਾਕਤ ਦਾ ਦੀ ਅਧੀਨਗੀ ਕਬੂਲ ਨਹੀਂ ਕਰਨੀ ਅਕਾਲ ਪੁਰਖ ਤੋਂ ਬਿਨਾਂ। ਇਹ ਹੈ ਸੋਬਰੈਨਿਟੀ, ਖੁਦ ਮੁਖਤਿਆਰੀ, ਉਹ ਜਜ਼ਬਾ ਜਿਹੜਾ ਕੌਮ ਦੇ ਵਿੱਚ ਭਰਿਆ ਸੀ। ਸੋ ਇਸ ਕਰਕੇ ਜਦੋਂ ਸੰਤਾਂ ਨੇ ਇਹ ਗੱਲ ਲਿਆਂਦੀ ਕਿ ਸਿੱਖ ਭਾਰਤ ਅੰਦਰ ਗੁਲਾਮ ਹਨ, ਤਾਂ ਅਗਲਾ ਕਾਰਜ ਸਪਸ਼ਟ ਸੀ ਕਿ ਲੜਿਆ ਜਾਵੇ। ਚਲੋ ਫਿਰ ਲੜਾਈ ਦੇ ਪੜਾਅ ਬਣਦੇ ਹੈ, ਸ਼ਕਲਾਂ ਬਣਦੀਆਂ, ਉਹ ਇੱਕ ਵੱਖਰੀ ਕਹਾਣੀ ਹੁੰਦੀ ਹੈ। ਸੋ ਇੱਕ ਗੱਲ ਤਾਂ ਉਹਨਾਂ ਨੇ ਇਹ ਜਿਹੜਾ ਭਰਮ ਤੋੜਿਆ ਕੌਮ ਦਾ, ਜਿਹੜਾ ਆਜ਼ਾਦੀ ਦੇ ਨਾਲ ਆ ਗਿਆ ਸੀ 47 'ਚ, ਇਹ ਭਰਮ ਬਹੁਤ ਤਕੜਾ ਸੀ। ਮੈਂ ਆਪਣੀ ਕਿਤਾਬ ਜਿਹੜੀ ਕਿਸ ਬਦਰੋਲੀ ਪਾਤਸ਼ਾਹੀ ਉਹ 'ਚ ਜ਼ਿਕਰ ਕੀਤਾ ਪੂਰੇ ਸਤਿਕਾਰ ਸਹਿਤ ਭਾਈ ਵੀਰ ਸਿੰਘ ਜੀ ਦਾ, ਵੀ ਉਹ ਵੀ ਇਸ ਭਰਮ ਦਾ ਸ਼ਿਕਾਰ ਹੋ ਗਏ ਸੀ ਇੱਕ ਵਾਰ, ਕਿ ਹੁਣ ਜਿਹੜਾ ਦੇਸ਼ ਹੈ ਆਜ਼ਾਦ ਹੋ ਗਿਆ ਅਤੇ ਗੁਰੂ ਸਾਹਿਬ ਦੇ ਜੋ ਆਦਰਸ਼ ਸੀ ਉਹ ਇੱਥੇ ਪੂਰੇ ਹੋ ਸਕਦੇ ਆ। ਹੋ ਜਾਂਦੇ ਨੇ, ਸਮਾਂ ਪੈਣ ਨਾਲ ਹੀ ਗੱਲਾਂ ਸਾਫ਼ ਹੁੰਦੀਆਂ। ਅੱਜ ਆਪਾਂ ਵੀ ਅਜੇ ਹੋ ਸਕਦਾ ਬਹੁਤ ਭਰਮਾਂ ਦੇ ਸ਼ਿਕਾਰ ਹੋਈਏ ਜਿਹੜੀ ਆਉਣ ਵਾਲੀ ਪੀੜ੍ਹੀ ਦੇਖੂਗੀ। ਸੋ ਸਮੇਂ ਨਾਲ ਅਮਲ ਦੇ ਵਿੱਚੋਂ ਬਹੁਤ ਕੁਝ ਸਿੱਖਿਆ ਜਾਂਦਾ। ਸੋ ਮੇਰਾ ਪਹਿਲੀ ਗੱਲ ਤਾਂ ਇਹੀ ਸੀਗੀ ਕਹਿਣ ਦੀ ਕਿ ਸਿੱਖਾਂ ਨੂੰ ਇਹ ਹੋ ਗਿਆ ਸੀ ਕਿ ਕਿਉਂਕਿ ਦੇਸ਼ ਆਜ਼ਾਦ ਹੋ ਗਿਆ ਅਤੇ ਅਸੀਂ ਵੀ ਆਜ਼ਾਦ ਹੋ ਗਏ। ਸੋ ਸਿੰਪਲ, ਆਪਦੇ ਆਪ ਨੂੰ ਦੇਸ਼ ਨਾਲ ਇਸ ਤਰ੍ਹਾਂ ਜੋੜ ਲੈਣਾ। ਸੋ ਇਹ ਅਜੇ ਦ੍ਰਿਸ਼ਟੀ ਉਹਨਾਂ ਦੀ ਵਿਕਸਿਤ ਨਹੀਂ ਸੀ ਹੋਈ ਕਿ ਦੇਸ਼ ਕੀ ਹੈ ਭਲਾ ਅਤੇ ਅਸੀਂ ਕੀ ਹਾਂ ਅਤੇ ਇੱਥੇ ਸਾਡੀ ਸਥਿਤੀ ਕੀ ਹੈ। ਸੋ ਇਹ ਸੰਤ ਜਰਨੈਲ ਸਿੰਘ ਪਹਿਲੇ ਬੰਦੇ ਸੀ ਆਜ਼ਾਦੀ ਤੋਂ ਬਾਅਦ ਜਿਨ੍ਹਾਂ ਨੇ ਇਹ ਚੇਤਨਤਾ ਦਿੱਤੀ। ਦੂਜੀ ਗੱਲ, ਐਡਾ ਹੀ ਇੱਕ ਹੋਰ ਭਰਮ ਜਾਲ ਬੜਾ ਤਕੜਾ, ਉਹ ਸੀ ਲੋਕਤੰਤਰ ਜਾਂ ਜਮਹੂਰੀਅਤ ਜਾਂ ਡੈਮੋਕਰੇਸੀ ਦਾ। ਇਹ ਬਹੁਤ ਹੀ ਪਾਵਰਫੁੱਲ ਸੀ, ਅੱਜ ਵੀ ਹੈ, ਇਕੱਲਾ ਉੱਥੇ ਨਹੀਂ ਸਾਰੀ ਦੁਨੀਆ ਦੇ ਵਿੱਚ ਹੀ ਹੈ। ਹੁਣ ਇੱਥੇ ਆ ਕੇ ਇੱਕ ਪ੍ਰਿੰਸੀਪਲ ਲਾਗੂ ਹੁੰਦਾ ਹੈ ਕਿ ਇੱਕ ਹੁੰਦਾ ਹੈ ਅਪੀਅਰੈਂਸ, ਇੱਕ ਹੁੰਦੀ ਹੈ ਰਿਐਲਿਟੀ। ਅਪੀਅਰੈਂਸ ਹੈ ਕਿ ਤੁਹਾਨੂੰ ਚੀਜ਼ ਦਿਸਦੀ ਕਿਵੇਂ ਹੈ ਤੁਹਾਡੀ ਨਜ਼ਰ ਨੂੰ, ਰਿਐਲਿਟੀ ਹੈ ਕਿ ਉਹ ਅਸਲ ਵਿੱਚ ਕੀ ਹੈ। ਉਦਾਹਰਨ ਵਜੋਂ ਜਦੋਂ ਅਸੀਂ ਅਪੀਅਰੈਂਸ ਅਪੇਰੈਂਟਲੀ ਸਾਨੂੰ ਇਹ ਲੱਗਦਾ ਕਿ ਸੂਰਜ ਧਰਤੀ ਦੁਆਲੇ ਘੁੰਮਦਾ, ਬਹੁਤ ਸੈਂਕੜੇ ਹਜ਼ਾਰਾਂ ਸਾਲਾਂ ਤੱਕ ਇਹੀ ਧਾਰਨਾ ਬਣੀ ਰਹੀ, ਪਰ ਅਖੀਰ ਨੂੰ ਪ੍ਰੂਵ ਹੋ ਗਿਆ ਕਿ ਇਹ ਰਿਐਲਿਟੀ ਨਹੀਂ ਸੀ, ਇਹ ਅਪੀਅਰੈਂਸ ਸੀ। ਸੋ ਅਪੀਅਰੈਂਸ ਅਤੇ ਰਿਐਲਿਟੀ 'ਚ ਇੱਕ ਪਾੜਾ ਹੁੰਦਾ, ਇੱਕ ਗੈਪ ਹੁੰਦਾ। ਤੁਸੀਂ ਅਪੀਅਰੈਂਸ ਤੋਂ ਰਿਐਲਿਟੀ ਤੱਕ ਜਾਣਾ ਹੁੰਦਾ। ਸਾਇੰਸ ਦਾ ਕੰਮ ਹੀ ਇਹ ਹੈ, ਇਹ ਸਾਇੰਸ ਦੇ ਖੇਤਰ 'ਚ ਵੀ ਲਾਗੂ ਹੁੰਦੀ ਹੈ ਅਤੇ ਜੀਵਨ ਦੇ ਸਾਰੇ ਖੇਤਰਾਂ 'ਚ ਹੀ ਲਾਗੂ ਹੁੰਦੀ ਹੈ। ਸੋ ਇਸ ਕਰਕੇ ਜਮਹੂਰੀਅਤ ਬਾਰੇ ਅਪੀਅਰੈਂਸ ਉਹਦੀ ਫਾਰਮ ਜਿਹੜੀ ਹੈ ਉਹਨੇ ਚੱਕਰਾਂ 'ਚ ਪਾਇਆ ਸੀ ਦੁਨੀਆ ਨੂੰ, ਅੱਜ ਵੀ ਪਾਇਆ ਹੋਇਆ, ਸਾਰੀ ਦੁਨੀਆ 'ਤੇ ਪਾਇਆ ਹੋਇਆ, ਕਿਉਂਕਿ ਫਾਰਮ ਉਹਦੀ ਹੈ ਇਸ ਤਰ੍ਹਾਂ ਦੀ। ਹੁਣ ਇੱਥੇ ਫਿਰ ਇੱਕ ਅਨੈਲਿਸਿਸ ਦਾ ਪ੍ਰਿੰਸੀਪਲ ਹੈ ਕਿ ਫਾਰਮ ਅਤੇ ਕੰਟੈਂਟ, ਤੁਸੀਂ ਫਾਰਮ 'ਚ ਨਾ ਉਲਝੋ ਇਕੱਲੀ 'ਚ, ਉਹਦੀ ਕੰਟੈਂਟ ਵੀ ਦੇਖੋ, ਉਹਦੀ ਕੰਟੈਂਟ ਕੀ ਹੈ, ਐਕਚੁਅਲੀ ਕੀ ਹੈ ਉਹ। ਹੁਣ ਜਮਹੂਰੀਅਤ ਬਾਰੇ ਜਿਹੜੀ ਘੁੰਡੀ ਹੈ ਉਹ ਇਹ ਹੈ ਕਿ ਜਮਹੂਰੀਅਤ ਦਾ ਜਿਹੜਾ ਵਿਚਾਰ ਆਇਆ ਦੈਟ ਵੇ ਇਹ ਫ੍ਰੈਂਚ ਰੈਵੋਲੂਸ਼ਨ ਨਾਲ ਆਇਆ। ਗ੍ਰੀਕ ਫਿਲੋਸਫਰਾਂ ਨੇ ਬਹੁਤ ਪਹਿਲਾਂ ਲਿਆਂਦਾ ਸੀ, ਜਦੋਂ ਇਹ ਬਕਾਇਦਾ ਸਟੇਟ ਦੀ ਪੋਲਿਸੀ ਬਣੀ, ਅਮਲ ਦੇ ਵਿੱਚ ਪ੍ਰਗਟ ਹੋਇਆ ਤਾਂ ਫਰਾਂਸ ਦੇ ਇਨਕਲਾਬ ਵੇਲੇ ਹੋਇਆ, ਜਦੋਂ ਉਹਨਾਂ ਨੇ ਤਿੰਨ ਮਾਟੋ ਰੱਖੇ ਸੀ, ਲਿਬਰਟੀ, ਇਕੁਐਲਿਟੀ ਐਂਡ ਫਰੈਟਰਨਿਟੀ, ਆਜ਼ਾਦੀ, ਬਰਾਬਰੀ ਅਤੇ ਭਾਈਚਾਰਾ। ਬੜੇ ਸੋਹਣੇ ਨਿਸ਼ਾਨੇ ਹੈ, ਆਦਰਸ਼ ਹੈ, ਪਰ ਇਹਦੇ 'ਚ ਇੱਕ ਘੁੰਡੀ ਹੈ ਕਿ ਤਿੰਨਾਂ ਦੇ ਵਿੱਚੋਂ ਬੇਸਿਕ ਕਿਹੜਾ ਹੈ, ਜੀ ਤੋਂ ਬਿਨਾਂ ਦੂਜੇ ਦੋਵੇਂ ਲਾਗੂ ਹੋ ਹੀ ਨਹੀਂ ਸਕਦੇ। ਜੇ ਇਹ ਸੋਝੀ ਨਹੀਂ ਹੋਊ ਤਾਂ ਅਸੀਂ ਚੱਕਰ 'ਚ ਪੈ ਜਾਵਾਂਗੇ। ਇੱਕ ਲਿਬਰਟੀ ਹੈ, ਆਜ਼ਾਦੀ ਹੈ, ਇੱਕ ਬਰਾਬਰੀ ਹੈ, ਇੱਕ ਭਾਈਚਾਰਾ ਹੈ, ਤਿੰਨਾਂ 'ਚੋਂ ਬੁਨਿਆਦੀ ਕਿਹੜੀ ਹੈ, ਜੀ ਤੋਂ ਬਗੈਰ ਦੂਜੇ ਦੋਵੇਂ ਪੋਸੀਬਲ ਨਹੀਂ ਹੋ ਸਕਦੇ, ਉਹ ਹੈ ਬਰਾਬਰੀ। ਜਿੱਥੇ ਬਰਾਬਰੀ ਨਹੀਂ ਉੱਥੇ ਜਮਹੂਰੀਅਤ ਹੋ ਹੀ ਨਹੀਂ ਸਕਦੀ। ਅਨਈਕਲ, ਇੱਕ ਪਾਵਰਫੁੱਲ ਹੈ, ਇੱਕ ਪਾਵਰਲੈਸ ਹੈ, ਇੱਕ ਤਾਕਤਵਰ ਹੈ, ਇੱਕ ਕਮਜ਼ੋਰ ਹੈ, ਉੱਥੇ ਜਮਹੂਰੀਅਤ ਕਿਵੇਂ ਹੋ ਜੂਗੀ? ਉਹ ਛੱਪਾ ਹੋਊ ਤਾਕਤਵਰ ਦਾ ਮਨ 'ਤੇ, ਦਿਸੇ ਕਿਸੇ ਨੂੰ ਨਾ ਦਿਸੇ, ਅਨੇਕਾਂ ਢੰਗਾਂ ਨਾਲ ਉਹਨੂੰ ਕੀਤਾ ਜਾਊ। ਆਪਾਂ ਇਸ ਡਿਟੇਲ 'ਚ ਨਾ ਜਾਈਏ, ਮੈਂ ਇੱਥੇ ਗੱਲਾਂ ਸਿਰਫ ਸਟੇਟ ਹੀ ਕਰਨੀਆਂ ਚਾਹੁੰਦਾ ਕਿ ਸਭ ਤੋਂ ਵੱਡੀ ਗੱਲ ਹੈਗੀ ਬਰਾਬਰੀ ਦੀ। ਬਰਾਬਰੀ ਕੰਡੀਸ਼ਨ ਬਣਦੀ ਹੈ ਲਿਬਰਟੀ ਦੀ ਅਤੇ ਫਰੈਟਰਨਿਟੀ ਦੀ। ਭਾਈਚਾਰਾ ਤਾਂ ਹੋਊਗਾ ਜੇ ਬਰਾਬਰ ਹੋਵਾਂਗੇ, ਜੇ ਬਰਾਬਰ ਹੀ ਨਹੀਂ ਭਾਈਚਾਰਾ ਕੀ ਹੋਜੂ, ਜੇ ਬਰਾਬਰ ਨਹੀਂ ਬੇਇਨਸਾਫੀ ਹੋਊ। ਜਿਹੜਾ ਤਾਕਤਵਰ ਹੈ, ਜਿਹੜਾ ਜ਼ੋਰਾਵਰ ਹੈ, ਉਹ ਕਮਜ਼ੋਰ ਦੇ ਨਾਲ ਬੇਇਨਸਾਫੀ ਕਰੂ, ਅਤੇ ਜਿੱਥੇ ਬੇਇਨਸਾਫੀ ਆ ਉੱਥੇ ਭਰਾਤਰੀ ਫਰੈਟਰਨਿਟੀ ਕਿਵੇਂ ਹੋਜੂਗੀ। ਸੋ ਬੇਸਿਕ ਗੱਲ ਜਿਹੜੀ ਹੈ ਉਹ ਹੈਗੀ ਹੈ ਇਕੁਐਲਿਟੀ ਦੀ। ਇਸ ਕਰਕੇ ਗੁਰੂ ਸਾਹਿਬਾਨ ਨੇ ਜਿਹੜੀ ਗੱਲ 'ਤੇ ਜ਼ੋਰ ਦਿੱਤਾ ਸੀ ਉਹ ਇਹ ਫਰਕ ਸੀਗਾ ਪੱਛਮੀ ਸਾਰੀ ਦ੍ਰਿਸ਼ਟੀ ਨਾਲੋਂ, ਕਿ ਉਹਨਾਂ ਨੇ ਪਹਿਲ ਦਿੱਤੀ ਹੈ ਬਰਾਬਰੀ ਨੂੰ, ਅਤੇ ਉਹ ਜਿਹੜਾ ਬਰਾਬਰੀ ਦਾ ਸੰਕਲਪ ਹੈ ਗੁਰੂ ਸਾਹਿਬ ਦਾ, ਉਹ ਕਿਸੇ ਦੁਨਿਆਵੀ ਵਰਕਿੰਗ ਅਰੇਂਜਮੈਂਟ ਵਾਸਤੇ ਨਹੀਂ ਸੀ ਘੜਿਆ, ਜਿਵੇਂ ਕਿ ਇੱਥੇ ਪੋਲਸੀਆਂ ਘੜੀਆਂ ਜਾਂਦੀਆਂ ਕਿ ਇਹ ਜਿਹੜਾ ਜੇ ਸੁਸਾਇਟੀ ਨੂੰ ਠੀਕ ਤਰ੍ਹਾਂ ਚਲਾਉਣਾ, ਜਿਵੇਂ ਮੈਕੇਨਿਜ਼ਮ ਘੜਦੇ ਨਾ, ਉਹ ਉਸ ਤਰ੍ਹਾਂ ਕੁਛ ਪ੍ਰਿੰਸੀਪਲ ਘੜ ਲੈਂਦੇ ਆ। ਗੁਰੂ ਸਾਹਿਬਾਨ ਦਾ ਜਿਹੜਾ ਬਰਾਬਰੀ ਦਾ ਸੰਕਲਪ ਸੀ ਉਹ ਦੈਵੀ ਸੀ। ਆ ਇੱਕ ਬਹੁਤ ਵੱਡਾ ਫਰਕ ਹੈ ਬੁਨਿਆਦੀ। ਉਹ ਦੈਵੀ ਦ੍ਰਿਸ਼ਟੀ 'ਚੋਂ ਨਿਕਲਿਆ ਹੋਇਆ ਸੀ ਅਤੇ ਉਹਦੀ ਸਾਰੀ ਗੁਰਬਾਣੀ ਦੇ ਵਿੱਚ ਵਿਆਖਿਆ ਕਿ ਸਿਰਜਣਹਾਰ ਇੱਕੋ ਹੀ ਹੈ, ਉਹ ਦੋ ਨਹੀਂ। ਬਾਕੀ ਜੋ ਵੀ ਉਹਦੀ ਰਚਨਾ ਹੈ, ਇਕੱਲੇ ਮਨੁੱਖ ਨਹੀਂ, ਇਕੱਲੇ ਪਸ਼ੂ ਪੰਛੀ ਨਹੀਂ, ਬਣਤਰਿਣ ਤੋਂ ਲੈ ਕੇ ਜੋ ਵੀ ਬ੍ਰਹਿਮੰਡ ਦੇ ਵਿੱਚ ਹੈ ਉਹਦੀ ਰਚਨਾ ਜਿਹੜੀ ਹੈ ਉਹ ਉਸੇ ਉਹਦੀ ਉਹ ਸਾਰੀ 'ਚ ਵਿਆਪਕ ਹੈ। ਅਤੇ ਜੇ ਉਹ ਸਾਰੀ 'ਚ ਵਿਆਪਕ ਹੈ ਫਿਰ ਇਹਦੇ ਵਿੱਚ ਪਾੜਾ ਇੱਕ ਦੂਜੇ 'ਚ ਕਿਵੇਂ ਰਹਿ ਸਕਦਾ? ਮੇਰੇ 'ਚ ਵੀ ਉਹ ਹੈ, ਤੁਹਾਡੇ 'ਚ ਵੀ ਉਹ ਹੈ, ਤੀਜੇ 'ਚ ਵੀ ਉਹ ਹੈ, ਪਸ਼ੂ ਪੰਛੀਆਂ ਤੋਂ ਲੈ ਕੇ ਬਣਤਰਿਣ ਤੱਕ ਸਭ ਕੁਛ 'ਚ ਉਹ ਹੈ। ਇਹ ਜਿਹੜੀ ਦ੍ਰਿਸ਼ਟੀ ਹੈ ਇਹ ਤੁਹਾਡੀ ਬ੍ਰਹਿਮੰਡ ਬਾਰੇ ਇੱਕ ਡਿਫਰੈਂਟ ਕਿਸਮ ਦੀ, ਵੱਖਰੀ ਕਿਸਮ ਦੀ ਸੋਚ ਪੈਦਾ ਕਰਦੀ ਹੈ ਕਿ ਅਸੀਂ ਸਾਰੇ ਇੱਕ ਵਿਸ਼ਾਲ ਭਾਈਚਾਰੇ ਦੇ ਮੈਂਬਰ ਹਾਂ, ਇੱਕ ਦੂਜੇ ਦੇ ਸਹਿਯੋਗੀ ਹਾਂ, ਇੱਕ ਦੂਜੇ ਦੇ ਆਸਰੇ ਜਿਉਂਦੇ ਹਾਂ। ਉਹਦੇ ਨਾਲ ਤੁਹਾਡਾ ਇੱਕ ਦੂਜੇ ਪ੍ਰਤੀ, ਇਕੱਲੇ ਮਨੁੱਖਾਂ ਪ੍ਰਤੀ ਨਹੀਂ, ਈਵਨ ਪਸ਼ੂ ਪੰਛੀਆਂ ਪ੍ਰਤੀ ਵੀ, ਇਕੱਲੇ ਪਸ਼ੂ ਪੰਛੀਆਂ ਪ੍ਰਤੀ ਨਹੀਂ, ਪੌਦਿਆਂ ਪ੍ਰਤੀ ਵੀ, ਵਾਤਾਵਰਨ ਪ੍ਰਤੀ ਇੱਕ ਦ੍ਰਿਸ਼ਟੀ ਹੋਰ ਬਣੂਗੀ। ਸੋ ਇਹ ਫਰਕ ਹੈ ਪੱਛਮ ਨਾਲੋਂ ਬਹੁਤ ਵੱਡਾ, ਕਿ ਗੁਰੂ ਸਾਹਿਬ ਨੇ ਜਿਹੜੀ ਦ੍ਰਿਸ਼ਟੀ ਦਿੱਤੀ ਉਹ ਇੱਕ ਦੈਵੀ ਸਿਧਾਂਤ ਦੇ ਵਿੱਚੋਂ ਕੱਢ ਕੇ ਦਿੱਤੀ ਕਿ ਇਹ ਸ੍ਰਿਸ਼ਟੀ ਦੀ ਰਚਨਾ ਹੀ ਇਸ ਤਰ੍ਹਾਂ ਹੋਈ ਹੈ। ਬਹੁਤ ਵੱਡੀ ਗੱਲ ਹੈ ਇਹ। ਇੱਕ ਤੁਸੀਂ ਆਪਦਾ ਸਿਸਟਮ ਚਲਾਉਣ ਵਾਸਤੇ ਕੁਛ ਗੱਲਾਂ ਘੜ ਲੈਂਦੇ ਹੋ ਬੈਠ ਕੇ ਦਿਮਾਗਾਂ ਦੇ ਜ਼ੋਰ 'ਤੇ, ਉਹ ਵੀ ਕੰਮ ਕਰਦੀਆਂ ਕੁਛ ਹੱਦ ਤੱਕ, ਪਰ ਉਹ ਬਹੁਤੀਆਂ ਪਾਏਦਾਰ ਨਹੀਂ ਹੁੰਦੀਆਂ। ਉਹ ਤਾਂ ਜਦੋਂ ਹੀ ਤੁਹਾਡਾ ਕਿਤੇ ਮਨ ਬਦਲ ਗਿਆ ਉਹ ਸਾਰੀਆਂ ਚੀਜ਼ਾਂ ਬਦਲ ਜਾਂਦੀਆਂ ਨਾਲ, ਇਹਨੂੰ ਕੋਈ ਨਹੀਂ ਬਦਲੂਗਾ, ਇਹ ਅਬਦਲ ਹੈ ਯੁੱਗਾਂ ਤੋਂ ਐਂ, ਜਿੰਨਾ ਚਿਰ ਹੈ ਅਤੇ ਜਿੰਨਾ ਚਿਰ ਰਹਿਣਾ ਇਸ ਬ੍ਰਹਿਮੰਡ ਨੇ, ਇਹ ਪ੍ਰਿੰਸੀਪਲ ਇਸ ਤਰ੍ਹਾਂ ਹੀ ਰਹਿਣਾ। ਇਹ ਬਹੁਤ ਵੱਡੀ ਦ੍ਰਿਸ਼ਟੀ ਗੁਰੂ ਸਾਹਿਬ ਨੇ ਦਿੱਤੀ ਸੀ, ਜਿਹੜੀ ਉਹ ਕੰਡੀਸ਼ਨ ਬਣਦੀ ਹੈ ਕਿ ਤੁਸੀਂ ਦੂਜੇ ਨੂੰ ਭਰਾਤਰੀ ਭਾਵ ਤਾਂ ਪੈਦਾ ਹੋ ਰਿਹਾ ਕਿਉਂਕਿ ਉਹਦੇ ਵਿੱਚ ਵੀ ਵਿਆਪਕ ਹੈ, ਤੁਸੀਂ ਹਰ ਚੀਜ਼ 'ਚ ਉਹਨੂੰ ਦੇਖ ਰਹੇ ਹੋ। ਅਤੇ ਜੇ ਫਿਰ ਉਹਨੂੰ ਤੁਸੀਂ ਆਜ਼ਾਦੀ ਨਹੀਂ ਦਿੰਦੇ, ਉਹਨੂੰ ਗੁਲਾਮ ਬਣਾਉਂਦੇ ਹੋ, ਤੁਸੀਂ ਉਸ ਬ੍ਰਹਿਮੰਡੀ ਨਿਯਮ ਦੀ ਉਲੰਘਣਾ ਕਰਦੇ ਹੋ, ਉਸ ਹੁਕਮ ਤੋਂ ਬਾਹਰ ਜਾ ਰਹੇ ਹੋ। ਇੱਕ ਵੱਡੇ ਹੁਕਮ ਅਧੀਨ ਸ੍ਰਿਸ਼ਟੀ ਚੱਲ ਰਹੀ ਹੈ। ਮੈਂ ਥੋੜ੍ਹਾ ਜਿਹਾ ਇਸ ਗੱਲ 'ਤੇ ਤਾਂ ਜ਼ੋਰ ਦੇ ਰਿਹਾ, ਇਹ ਸਾਨੂੰ ਬਹੁਤ ਚੱਕਰਾਂ 'ਚ ਪਾਇਆ ਪੱਛਮ ਦੀ ਜਮਹੂਰੀਅਤ ਨੇ, ਪੱਛਮ ਦੇ ਸਿਸਟਮ ਨੇ, ਪੱਛਮ ਦੇ ਸਮਾਜ ਨੇ। ਠੀਕ ਹੈ, ਉਹਨਾਂ ਨੇ ਬਹੁਤ ਕੁਛ ਘੜਿਆ, ਬੁੱਧੀ ਦੇ ਜ਼ੋਰ 'ਤੇ ਘੜਿਆ, ਉਹਦੇ ਨਾਲ ਪ੍ਰਾਪਤੀਆਂ ਵੀ ਕੀਤੀਆਂ, ਉੱਥੋਂ ਵੀ ਸਾਨੂੰ ਕੁਛ ਸਿੱਖਣ ਦੀ ਲੋੜ ਹੈ। ਪਰ ਇੱਕ ਗੱਲ ਨਾ ਭੁੱਲੋ ਕਿ ਉਹਨਾਂ ਦੀਆਂ ਕੁਛ ਲਿਮੀਟੇਸ਼ਨਸ ਹਨ, ਕੁਛ ਸੀਮਤਾਈਆਂ ਉਹਨਾਂ ਦੀਆਂ, ਉਹ ਉਦੋਂ ਅੱਗੇ ਨਹੀਂ ਜਾ ਸਕਦੇ। ਸਾਡੀ ਕੋਈ ਸੀਮਾ ਨਹੀਂ ਜਿਹੜੀ ਗੁਰੂ ਸਾਹਿਬ ਨੇ ਦ੍ਰਿਸ਼ਟੀ ਦਿੱਤੀ ਹੈ, ਉਹ 'ਤੇ ਕੋਈ ਵੀ ਸੀਮਾ ਨਹੀਂ, ਉਹਦੇ 'ਚ ਸਾਰਾ ਕੁਛ ਹੀ ਸਮੋ ਸਕਦਾ। ਦੁਨੀਆ ਭਰ ਦੇ ਸਿਧਾਂਤ ਵਿਚਾਰ ਸਾਰੇ ਉਹਦੇ ਵਿੱਚ ਆ ਜਾਣਗੇ, ਉਹ ਫੇਰ ਵੀ ਉਦੋਂ ਅੱਗੇ ਹੈ। ਸੋ ਇਸ ਕਰਕੇ ਜਿਹੜੀ ਜਮਹੂਰੀਅਤ ਦੀ ਗੱਲ ਸੀ ਇਹ ਭਾਰਤ ਦੇ ਸਿੱਖਾਂ ਨੂੰ ਬਹੁਤ ਵੱਡਾ ਭਰਮ ਇਹ ਸੀ, ਅਤੇ ਅਨਫਾਰਚੂਨੇਟਲੀ ਇਹ ਭਰਮ ਅਜੇ ਵੀ ਨਹੀਂ ਟੁੱਟਿਆ, ਅਜੇ ਵੀ ਵਿਚਰ ਰਿਹਾ। ਭਰਮ ਤੋੜਨੇ ਬੜੇ ਔਖੇ ਹੁੰਦੇ ਆ, ਜਿਹੜੇ ਇੰਨੇ ਪੱਕੇ ਬਣ ਜਾਣ, ਜਿਹੜੇ ਰੋਜ਼ ਰੀਇਨਫੋਰਸ ਹੋ ਰਹੇ ਹੋਣ। ਤੁਸੀਂ ਚੈਨਲ ਦੇਖਦੇ ਹੋ, ਗੀਤ ਸੁਣਦੇ ਹੋ, ਕੁਛ ਵੀ ਦੇਖਦੇ ਹੋ, ਕੁਛ ਸੁਣਦੇ ਹੋ, ਹਰ ਵੇਲੇ ਤੁਹਾਡੇ ਦਿਮਾਗ 'ਚ ਉਹੀ ਗੱਲ ਵਾੜੀ ਜਾ ਰਹੀ ਹੈ, ਉਹਦੇ ਨਾਲ ਉਹ ਚੀਜ਼ਾਂ ਪੱਕੀਆਂ ਹੋ ਜਾਂਦੀਆਂ। ਸੋ ਸੰਤ ਜਰਨੈਲ ਸਿੰਘ ਨੇ ਆਪਣੀ ਸ਼ਹਾਦਤ ਦੇ ਕੇ ਇਹ ਸਿੱਧ ਕਰਤਾ ਕਿ ਜਿਹੜੀ ਭਾਰਤੀ ਜਮਹੂਰੀਅਤ ਹੈ ਇਹ ਇੱਕ ਅਸਹਿਣਸ਼ੀਲ ਧਰਮ ਦੀ ਡਿਕਟੇਟਰਸ਼ਿਪ ਹੈ, ਇਹਦੂ ਬਿਨਾਂ ਹੋਰ ਕੁਛ ਨਹੀਂ। ਲਿਬਾਸ ਹੀ ਜਮਹੂਰੀਅਤ ਦਾ, ਜਿਹਨੂੰ ਮੈਂ ਫਾਰਮ ਕਿਹਾ ਸੀ। ਸੋ ਉਹ ਲਿਬਾਸ ਲਾਹਤਾ ਉਹਦਾ, ਉਹਨੂੰ ਨਗਨ ਰੂਪ ਦੇ ਵਿੱਚ ਲੋਕਾਂ ਸਾਹਮਣੇ ਲਿਆਂਦਾ ਕਿ ਆਹ ਹੈ ਜਮਹੂਰੀਅਤ। ਸੋ ਇਹ ਦੂਜਾ ਭਰਮ ਤੋੜਿਆ ਉਹਨਾਂ ਨੇ ਸਿੱਖਾਂ ਦਾ। ਸੋ ਉਸ ਤੋਂ ਬਾਅਦ ਜਦੋਂ ਇਹ ਭਰਮ ਟੁੱਟਦੇ ਨੇ ਤਾਂ ਕਦੇ ਵੀ ਕੌਮ ਸਾਰੀ 'ਚ ਉਹ ਇਕਸਾਰ ਸੰਚਾਰ ਨਹੀਂ, ਡਿਸੈਮੀਨੇਟ ਹੁੰਦੇ ਨਹੀਂ, ਫਿਰ ਤਾਂ ਕੰਮ ਬਹੁਤ ਸੌਖਾ ਹੋ ਜਾਵੇ। ਕੋਈ ਕਿੱਥੇ ਬੈਠਾ ਇਸ ਗੱਲ ਦਾ ਵੀ ਬਹੁਤ ਫਰਕ ਪੈਂਦਾ। ਕੋਈ ਅਫਸਰ ਹੈ, ਕੋਈ ਸੁੱਖ ਸਹੂਲਤਾਂ ਮਾਣ ਰਿਹਾ। ਸੋ ਸਮਾਜ 'ਚ ਬੰਦਾ ਬੈਠਾ ਕਿੱਥੇ ਹੈ ਉਹ ਉਹਦੀ ਸੋਚ ਨੂੰ ਅਤੇ ਉਹਦੀ ਸਿੱਖਣ ਦੀ ਸਮਰੱਥਾ ਦੇ ਉੱਤੇ ਕੁਛ ਲਿਮੀਟੇਸ਼ਨਸ ਲੱਗ ਜਾਂਦੀਆਂ। ਸੋ ਭਾਰਤ ਅੰਦਰ ਸਿੱਖਾਂ ਦੇ ਕੁਛ ਵਰਗ ਜਿਹੜੇ ਨੇ ਉਹ ਭਾਰਤੀ ਰਾਜ ਨਾਲ ਬਹੁਤ ਗੂੜੇ ਰੂਪ 'ਚ ਜੁੜ ਚੁੱਕੇ ਸੀ, ਅੱਜ ਵੀ ਜੁੜੇ ਹੋਏ। ਇਸ ਗੱਲ ਨੂੰ ਆਪਾਂ ਕਦੇ ਨਜ਼ਰਅੰਦਾਜ਼ ਨਾ ਕਰੀਏ। ਸੋ ਸੰਤ ਜਰਨੈਲ ਸਿੰਘ ਨੇ ਗੱਲ ਲਿਆਂਦੀ, ਇਹ ਹੁਣ ਤੁਸੀਂ ਦੇਖੋ ਵੀ ਕਿਹਨੇ ਉਹ ਪ੍ਰਵਾਨ ਕੀਤੀ ਅਤੇ ਕਿਹਨੇ ਨਹੀਂ ਕੀਤੀ। ਮੈਂ ਮੋਟਾ ਜਿਹਾ ਅੰਦਾਜ਼ਾ ਲਾਇਆ ਕਿ ਸੰਤ ਜਰਨੈਲ ਸਿੰਘ ਦੇ ਜੋ ਵੀ ਵਿਚਾਰ ਸੀ ਉਹਨਾਂ ਨੂੰ ਵੱਧ ਹੁੰਗਾਰਾ ਕਿੱਥੋਂ ਮਿਲਦਾ ਸੀ? ਅਨਪੜ੍ਹ ਪੇਂਡੂ ਜਨਤਾ ਵੱਲੋਂ, ਸਿੱਖਾਂ ਵੱਲੋਂ, ਜਿਨ੍ਹਾਂ ਦੇ ਮਨ 'ਤੇ ਉਹ ਵਿੱਦਿਆ ਦਾ ਕੋਈ ਚੱਕਰ ਨਹੀਂ ਪਿਆ ਸੀ, ਬੜੇ ਸਾਫ਼ ਸੀ ਉਹ ਗੁਰੂ ਨਾਲ ਸਾਫ਼ ਜੁੜੇ ਹੋਏ ਸੀ, ਉਹਨਾਂ ਦੇ ਉੱਤੇ ਕੋਈ ਹੋਰ ਲੇਪ ਚੜ੍ਹਿਆ ਨਹੀਂ ਸੀ ਅਜੇ। ਅਤੇ ਜਿਨ੍ਹਾਂ ਦੇ ਮਨਾਂ 'ਤੇ ਉਹ ਬਹੁਤ ਕੁਛ ਹੋਰ ਚੜ੍ਹ ਚੁੱਕਿਆ ਸੀਗਾ ਉਹ ਉਹਨਾਂ ਨੂੰ ਇਸ ਦੇ ਉਹਨਾਂ ਨੇ 100 ਪੜਚੋਲ ਕੀਤੀ, ਬੜੇ ਨੁਕਸ ਕੱਢੇ, ਉਹ ਹੋਰ ਤਰ੍ਹਾਂ ਦੇਖ ਰਹੇ ਸਾਰੇ ਕੁਛ ਨੂੰ। ਉਹਨਾਂ ਨੂੰ ਇਹ ਲੱਗ ਰਿਹਾ ਸੀ ਕਿ ਕੌਮ ਨੂੰ ਮਰਵਾਊਗਾ, ਮੂਰਖ ਹੈ, ਪੜ੍ਹਿਆ ਹੋਇਆ ਨਹੀਂ, ਪੜ੍ਹਾਈ ਨੂੰ ਪੈਮਾਨਾ ਬਣਾ ਲੈਣਾ, ਜਿਹੜੀ ਵਰਲਡਲੀ ਐਜੂਕੇਸ਼ਨ ਹੈ, ਦੁਨਿਆਵੀ ਪੜ੍ਹਾਈ, ਇਹ ਵੀ ਅੱਜ ਦੇ ਯੁੱਗ ਦਾ ਇੱਕ ਬਹੁਤ ਵੱਡਾ ਵਹਿਮ ਹੈ। ਪੜ੍ਹਾਈ ਦਾ ਰੋਲ ਹੈ, ਕੋਈ ਵੀ ਮੁਨਕਰ ਨਹੀਂ ਹੁੰਦਾ, ਪਰ ਇਹਨੂੰ ਇੰਨੀ ਐਬਸੋਲੂਟ ਵੈਲਿਊ ਨਾ ਦਿਓ। ਗੱਲ ਵਾਹਿਗੁਰੂ ਦੀ ਬਖਸ਼ਿਸ਼ ਦੀ ਹੈ, ਕਿਸੇ ਬਿਲਕੁਲ ਅਨਪੜ੍ਹ 'ਤੇ ਵੀ ਹੋ ਸਕਦੀ ਹੈ, ਹੁਣ ਸਭ ਕੁਛ ਪ੍ਰਗਟ ਹੋ ਸਕਦਾ ਬਿਨਾਂ ਕੁਛ ਪੜ੍ਹੇ। ਸੋ ਸੰਤ ਜਰਨੈਲ ਸਿੰਘ 'ਤੇ ਬਖਸ਼ਿਸ਼ ਹੋਈ ਸੀ ਕੋਈ, ਜੋ ਉਹਨਾਂ ਨੂੰ ਚਾਨਣ ਹੋਇਆ ਨਾ ਪੜ੍ਹੇ ਹੋਣ ਦੇ ਬਾਵਜੂਦ, ਜਾਂ ਸ਼ਾਇਦ ਨਾ ਪੜ੍ਹੇ ਹੋਣ ਕਰਕੇ ਹੀ ਉਹ ਦੂਜੇ ਪੜ੍ਹੇ ਲਿਖਿਆ ਨੂੰ ਨਹੀਂ ਹੋਇਆ। ਸੋ ਇਹ ਕੌਮ ਦੇ ਵਿੱਚ ਇੱਕ ਵੰਡ ਪਈ, ਉਹਨਾਂ ਦੇ ਉਹ ਸ਼ੰਕੇ ਕਾਇਮ ਰਹੇ, ਉਹ ਅੱਜ ਵੀ ਕਾਇਮ, ਅਤੇ ਅੱਜ ਵੀ ਉਹ ਜ਼ਾਹਰ ਹੋ ਰਹੇ ਨੇ। ਇਸ ਕਰਕੇ ਜਦੋਂ ਵੀ ਕੋਈ ਘਟਨਾ ਵਾਪਰਦੀ ਹੈ, ਦਿੱਲੀ ਦੇ ਵਿੱਚ ਆ ਦੋ ਡਰਾਈਵਰ ਪਿਓ ਪੁੱਤ ਨੂੰ ਕੁੱਟਿਆ ਪੁਲਿਸ ਨੇ, ਜਾਂ ਇੱਕ ਅੱਜ ਜਿਹੜੀ ਖਬਰ ਆਈ ਹੈ ਕਿ ਉੱਥੇ ਜਿਹੜਾ ਡੇਰਾ ਪ੍ਰੇਮੀ ਹੈ ਮੁੱਖ ਦੋਸ਼ੀ ਬੇਅਦਬੀ ਦਾ, ਉਹਨੂੰ ਜੇਲ੍ਹ ਦੇ ਵਿੱਚ ਹੀ ਸਰੀਆਂ ਨਾਲ ਕੁੱਟ ਕੁੱਟ ਕੇ ਮਾਰਤਾ ਨਾਭੇ ਜੇਲ੍ਹ 'ਚ, ਇਹ ਅੱਜ ਦੀ ਖਬਰ ਹੈ। ਇਹ ਜਿਹੜੀਆਂ ਵਾਪਰ ਰਹੀਆਂ ਘਟਨਾਵਾਂ, ਤੁਸੀਂ ਇਹ 'ਤੇ ਪ੍ਰਤੀਕਰਮ ਦੇਖੋ, ਰਿਐਕਸ਼ਨ ਦੇਖੋ। ਉਹ ਵਰਗ ਸਿੱਖਾਂ ਦਾ ਜਿਹੜਾ ਆਪਦੇ ਆਪ ਨੂੰ ਗਿਆਨਵਾਨ ਸਮਝਦਾ ਹੈ, ਹਉਮੇ ਹੈ ਜਿਹਦੇ 'ਚ ਵੀ ਮੈਨੂੰ ਮੇਰੇ ਕੋਲ ਗਿਆਨ ਹੈ, ਉਹ ਉਹਨਾਂ ਪ੍ਰਤੀ ਹੋਰ ਕਿਸਮ ਦੀ ਉਹਨਾਂ ਦਾ ਪ੍ਰਤੀਕਿਰਿਆ ਹੁੰਦੀ ਹੈ। ਉਹਨਾਂ ਨੂੰ ਇਹ ਲੱਗਦਾ ਕਿ ਇਹ ਜਾਹਲਪਣਾ, ਇਹ ਬੁਰਸ਼ਾਗਰਦੀ ਹੈ, ਇਹਦੇ ਨਾਲ ਸਾਡਾ ਕੰਮ ਹੋਰ ਖਰਾਬ ਹੋ, ਸਾਨੂੰ ਬਹੁਤ ਸਾਊ ਬਣ ਕੇ ਜਮਹੂਰੀ ਦਾਇਰਿਆਂ ਦੇ ਅੰਦਰ, ਕਿਉਂਕਿ ਇਹ ਜਮਹੂਰੀਅਤ ਹੈ, ਇੱਥੇ ਲੋਕਤੰਤਰ, ਮੈਂ ਜਿਹਦੇ ਉਹ ਭਰਮ ਕਾਇਮ ਨੇ ਲੋਕਤੰਤਰ ਦੇ, ਉਹ ਹੋਰ ਤਰ੍ਹਾਂ ਦੇਖੂ ਇਹਨਾਂ ਗੱਲਾਂ ਨੂੰ, ਜਿਹਦਾ ਉਹ ਭਰਮ ਟੁੱਟ ਚੁੱਕਿਆ ਉਹ ਹੋਰ ਤਰ੍ਹਾਂ ਦੇਖੂ। ਸੋ ਆਪਾਂ ਇਹ ਗੱਲ ਨਾ ਭੁੱਲੀਏ ਕਿ ਇਹ ਭਰਮ ਕਾਇਮ ਹੈ ਅਜੇ ਬਹੁਤ ਵੱਡੀ ਪੱਧਰ ਦੇ ਉੱਤੇ, ਇਕੱਲਾ ਆਮ ਸਿੱਖਾਂ ਦਾ ਨਹੀਂ, ਈਵਨ ਜਿਹੜੇ 84 ਤੋਂ ਬਾਅਦ ਚੱਲੇ ਖਾੜਕੂ ਧਾਰਾ ਦੇ ਹਮਾਇਤੀ ਹੈ, ਉਹਨਾਂ ਦੇ ਦਿਨ ਵੀ ਮਨਾਉਂਦੇ ਆ, ਸ਼ਹੀਦਾਂ ਦੇ ਸ਼ਹੀਦੀ ਦਿਹਾੜੇ ਵੀ ਮਨਾਉਂਦੇ, ਸਭ ਕੁਛ ਕਰ ਰਹੇ ਨੇ, ਜਿਹਨੂੰ ਅਸੀਂ ਪੰਥਕ ਧਿਰਾਂ ਕਹਿੰਦੇ ਹਾਂ, ਇਹ ਭਰਮ ਉਹਨਾਂ ਦੇ ਮਨਾਂ 'ਚ ਵੀ ਹੈ, ਜਿਹਦੇ ਕਰਕੇ ਉਹ ਵਾਰ ਵਾਰ ਚੋਣਾਂ ਦੇ ਚੱਕਰ 'ਚ ਪੈਂਦੇ ਨੇ। ਮਤਲਬ ਉਹਨਾਂ ਨੂੰ ਇਹ ਲੱਗਦਾ ਕਿ ਇੱਥੇ ਕੁਛ ਨਾ ਕੁਛ ਹਜੇ ਵੀ ਹਾਸਲ ਕੀਤਾ ਜਾ ਸਕਦਾ, ਕਦੇ ਸ਼੍ਰੋਮਣੀ ਕਮੇਟੀ 'ਤੇ ਕਬਜ਼ਾ ਕਰ ਲਓ, ਕਦੇ ਇਲੈਕਸ਼ਨ ਦੇ ਵਿੱਚ ਉਹਦੇ ਨਾਲ ਜੁੜ ਜਾਓ, ਇਕੱਠੇ ਹੋ ਜਾਓ, ਮਤਲਬ ਬੜਾ ਕੁਛ ਚੱਲ ਰਿਹਾ, ਉਹ ਭਰਮ ਨਹੀਂ ਟੁੱਟੇ ਜੀ। ਸੋ ਇਹ ਭਰਮ ਟੁੱਟਣ ਦੀ ਜਿਹੜੀ ਕਿਰਿਆ, ਇਹ ਕਾਫੀ ਔਖੀ ਅਤੇ ਗੁੰਝਲਦਾਰ ਹੈ, ਇਹ ਚੱਲਦੀ ਰਹਿਣੀ ਹੈ। ਸੋ ਜਦੋਂ ਅਸੀਂ ਜੂਨ 84 ਬਾਰੇ ਦੀਵਾਨ ਸਜਾਉਂਦੇ ਹਾਂ, ਕੋਈ ਸੰਮੇਲਨ ਕਰਦੇ ਹਾਂ, ਵਿਚਾਰਾਂ ਕਰਦੇ ਹਾਂ, ਤਾਂ ਉੱਥੇ ਇਹੀ ਹੋਣਾ ਚਾਹੀਦਾ ਹੈ ਕਿ ਅਸੀਂ ਦੇਖੀਏ ਕਿ ਕੀ ਅਸੀਂ ਉਹ ਲੈਸਨ, ਉਹ ਸਬਕ ਪ੍ਰੋਪਰ ਸਿੱਖ ਲਿਆ ਕਿ ਨਹੀਂ। ਇਹ ਰਿਵਿਊ ਕਰੀਏ, ਆਪਦਾ ਆਤਮ ਚੀਨਣ ਕਰੀਏ, ਅਤੇ ਜੇ ਅਸੀਂ ਅਜੇ ਉਹਨਾਂ ਭਰਮਾਂ ਦੇ ਸ਼ਿਕਾਰ ਹਾਂ ਅਤੇ ਅਸੀਂ ਉੱਥੇ ਫਿਰ ਘੁੰਮ ਰਹੇ ਹਾਂ, ਅਤੇ ਅਸੀਂ ਲੱਖ ਸੰਤ ਜਰਨੈਲ ਸਿੰਘ ਦਾ ਨਾਂ ਲੈ ਲਈਏ, ਲੱਖ ਸ਼ਹੀਦਾਂ ਦਾ ਦਿਨ ਮਨਾ ਲਈਏ, ਉਹਦੇ ਨਾਲ ਕੁਛ ਨਹੀਂ ਬਣਨਾ। ਗੱਲ ਇਹ ਕਿ ਉਹ ਸਬਕ ਪੱਲੇ ਕਿੰਨਾ ਕੁ ਬੰਨ ਲਿਆ। ਸੋ ਇਹ ਹੋਰ ਵੀ ਬਹੁਤ ਪੱਖ ਨੇ, ਮੈਂ ਸਾਰੀ ਉਹਦੇ ਵਿੱਚ ਵਿਆਖਿਆ 'ਚ ਨਹੀਂ ਜਾਂਦਾ, ਮੇਨ ਮੈਂ ਦੋ ਗੱਲਾਂ 'ਤੇ ਸੀਗਾ, ਇੱਕ ਆਜ਼ਾਦੀ ਬਾਰੇ ਅਤੇ ਇੱਕ ਲੋਕਤੰਤਰ ਜਾਂ ਡੈਮੋਕਰੇਸੀ ਬਾਰੇ। ਇਹ ਉਹਨਾਂ ਨੇ ਸੰਤ ਜਰਨੈਲ ਸਿੰਘ ਨੇ, ਉਹ ਜਿਹੜਾ ਲਿਬਾਸ ਸੀ ਉਹਦਾ ਜਮਹੂਰੀਅਤ ਦਾ, ਉਹ ਲੋਕਾਂ ਦੇ ਸਾਹਮਣੇ ਬੇਪਰਦ ਕਰਤਾ ਸੀ ਅਤੇ ਉਹਦਾ ਅਸਲੀ ਚਿਹਰਾ ਦਿਖਾਤਾ ਸੀ ਕਿ ਭਾਰਤੀ ਰਾਜ ਦਾ ਅਸਲੀ ਚਿਹਰਾ ਇਹ ਹੈ। ਜੇ ਅਜੇ ਵੀ ਕਿਸੇ ਨੇ ਨਹੀਂ ਦੇਖਿਆ ਤਾਂ ਉਹਦੀ ਪ੍ਰੋਬਲਮ ਹੈ, ਨਹੀਂ ਦੇਖਣਗੇ, ਇਹ ਚੱਲਦਾ ਰਹਿਣਾ, ਕੋਈ ਗੱਲ ਨਹੀਂ। ਪਰ ਆਪਣੇ ਵੱਲੋਂ ਇਹ ਯਤਨ ਅਜੇ ਵੀ ਹੋਣਾ ਚਾਹੀਦਾ ਕਿ ਅਸੀਂ ਵਾਰ ਵਾਰ ਇਹ ਚੀਜ਼ਾਂ ਮੁੜ ਦਹਰਾਈਏ, ਤਾਂ ਕਿ ਉਹ ਜੋ ਸੰਤ ਜਰਨੈਲ ਸਿੰਘ ਚਾਹੁੰਦੇ ਸੀ ਕਿ ਸਿੱਖ ਇਹ ਸਬਕ ਗ੍ਰਹਿਣ ਕਰਨ, ਉਹ ਅਸੀਂ ਗ੍ਰਹਿਣ ਕਰ ਸਕੀਏ। ਅਗਲੀ ਗੱਲ, ਸਾਨੂੰ ਪਤਾ ਹੈ ਕਿ ਜਿਹੜੇ ਬੰਦੇ ਥੋੜ੍ਹੇ ਮੇਰੀ ਉਮਰ ਦੇ ਆ ਜਾਂ ਵੱਡੀ ਉਮਰ ਦੇ ਨੇ, ਉਹਨਾਂ ਨੇ ਉਹ ਦਿਨ ਦੇਖੇ ਹੋਏ ਆ ਜਦੋਂ ਸੰਘਰਸ਼ ਚੱਲ ਰਿਹਾ ਸੀ ਕਿ ਸੰਤ ਜਰਨੈਲ ਸਿੰਘ ਨੂੰ ਟਾਰਗੇਟ ਕਿਵੇਂ ਕੀਤਾ ਟੋਟਲ ਇੰਡੀਅਨ ਐਸਟੈਬਲਿਸ਼ਮੈਂਟ ਨੇ, ਮੀਡੀਆ ਤੋਂ ਲੈ ਕੇ, ਸਰਕਾਰ ਤੋਂ ਲੈ ਕੇ, ਬਿਊਰੋਕਰੇਸੀ ਤੋਂ ਲੈ ਕੇ, ਵਿਦਵਾਨਾਂ ਤੋਂ ਲੈ ਕੇ, ਹਰ ਇੱਕ ਨੇ ਉਹਨਾਂ ਨੂੰ ਡੈਮਨਾਈਜ਼ ਕਰਨ ਦੀ ਕਿਵੇਂ ਕੋਸ਼ਿਸ਼ ਕੀਤੀ ਇੱਕ ਰਾਕਸ਼ ਬਣਾ ਕੇ। ਇਹ ਫਿਰ ਇੱਕ ਸਬਕ ਹੈ ਕਿ ਜਿਹਦੇ ਅਸੀਂ ਗੁਲਾਮ ਹਾਂ, ਤੁਹਾਨੂੰ ਇਹ ਤਾਂ ਪਤਾ ਲੱਗ ਗਿਆ ਕਿ ਅਸੀਂ ਗੁਲਾਮ ਹਾਂ, ਪਰ ਤੁਹਾਨੂੰ ਉਹਦੀ ਫਿਤਰਤ ਸਮਝ ਆ ਗਈ ਕਿ ਨਹੀਂ, ਕਿ ਉਹਦੀ ਫਿਤਰਤ ਕੀ ਹੈ ਭਲਾ? ਉਹਦੀ ਫਿਤਰਤ ਦੇ ਵਿੱਚ ਇੱਕ ਬਹੁਤ ਵੱਡਾ ਐਲੀਮੈਂਟ ਹੈ ਕਿ ਉਹ ਦੇਵਤੇ ਨੂੰ ਰਾਕਸ਼ ਬਣਾ ਕੇ ਪੇਸ਼ ਕਰ ਸਕਦਾ, ਜਚਾ ਸਕਦਾ ਅਤੇ ਰਾਕਸ਼ ਨੂੰ ਦੇਵਤਾ ਬਣਾ ਸਕਦਾ। ਸਾਰਾ ਇਤਿਹਾਸ ਉਹਨਾਂ ਦਾ ਇਹਨਾਂ ਚੀਜ਼ਾਂ ਨਾਲ ਭਰਿਆ ਪਿਆ, ਇਹ ਸਮਰੱਥਾ ਬਹੁਤ ਹੈ, ਸ਼ਾਇਦ ਦੁਨੀਆ 'ਚ ਹੋਰ ਕਿਸੇ ਕੋਲ ਓਨੀ ਨਹੀਂ। ਜਿਹੜੀ ਚਾਣਕੀਆ ਨੀਤੀ ਹੈ ਨਾ, ਸਾਮ ਦਾ ਗੇਸੀ ਹੈ, ਇਹਨਾਂ ਚੀਜ਼ਾਂ ਨਾਲ ਹੀ ਉਹਨਾਂ ਨੇ ਰਾਜ ਕੀਤਾ। ਜਾਤ ਪਾਤ ਦਾ ਸਿਸਟਮ ਦੁਨੀਆ 'ਚ ਕਿਤੇ ਨਹੀਂ, ਕਿਵੇਂ ਹਜ਼ਾਰਾਂ ਸਾਲਾਂ ਤੱਕ ਥੋੜ੍ਹੇ ਜਿਹੇ ਉੱਪਰ ਬੈਠੇ ਮੁੱਠੀ ਭਰ ਬੰਦਿਆਂ ਨੇ ਦੂਜਿਆਂ ਦੇ ਐਨ ਪੱਕੇ ਸਥਾਨ ਮਿਥਤੇ ਵੀ ਤੂੰ ਦੋ ਨੰਬਰ 'ਤੇ, ਫਲਾਣਾ ਤੀਜੇ 'ਤੇ, ਉਹ ਚੌਥੇ 'ਤੇ, ਅਤੇ ਉਹਨਾਂ ਨੇ ਪ੍ਰਵਾਨ ਵੀ ਕਰ ਲਏ, ਅੱਜ ਤੱਕ ਪ੍ਰਵਾਨ ਹੋਏ ਪਏ। ਸੋ ਉਹ ਫਿਤਰਤ ਨਾ ਭੁੱਲੋ ਜਿਹਦੇ ਅਸੀਂ ਗੁਲਾਮ ਹਾਂ ਅਤੇ ਜਿਹਦੇ ਖਿਲਾਫ ਲੜਨਾ। ਜੇ ਫਿਤਰਤ ਭੁੱਲ ਜਾਵਾਂਗੇ ਅਸੀਂ ਲੜਦੇ ਹੋਏ ਫੇਰ ਮਾਰ ਖਾ ਜਾਵਾਂਗੇ, ਉਹ ਅਸੀਂ ਖਾ ਰਹੇ ਨੇ ਸਾਡੇ ਬੰਦੇ, ਕਿਉਂਕਿ ਫਿਤਰਤ ਭੁੱਲ ਜਾਂਦੇ ਆ। ਬਹੁਤ ਹੀ ਮੰਦਭਾਗੀ ਗੱਲ ਹੈ ਕਿ ਹੁਣ ਸਾਨੂੰ ਇਹ ਲੱਗਣ ਲੱਗ ਗਿਆ ਕਿ ਕਾਂਗਰਸ ਹੀ ਸਾਡੀ ਦੁਸ਼ਮਣ ਸੀ, ਹੁਣ ਬੀਜੇਪੀ ਆ ਗਈ। ਮਤਲਬ ਕਈ ਬੰਦਿਆਂ ਨੇ ਬਿਆਨ ਦਿੱਤੇ ਇਸ ਤਰ੍ਹਾਂ ਦੇ, ਪੰਥਕ ਆਗੂਆਂ ਨੇ, ਅਤੇ ਬੀਜੇਪੀ ਨੂੰ ਇਹ ਅਪੀਲਾਂ ਵੀ ਕੀਤੀਆਂ ਕਿ ਤੁਸੀਂ ਹੁਣ ਆਪਣੇ ਭਾਈਵਾਲ ਬਦਲ ਲਓ, ਬਾਦਲਾਂ ਨੂੰ ਛੱਡੋ, ਸਾਡੇ ਨਾਲ ਸੌਦਾ ਕਰੋ। ਹੁਣ ਇਹਦੇ ਵਿੱਚ ਇੱਕ ਅਖਲਾਕੀ ਕਮਜ਼ੋਰੀ ਵੀ ਹੈ ਅਤੇ ਇੱਕ ਅਗਿਆਨਤਾ ਵੀ ਹੈ ਕਿ ਉਹਨਾਂ ਨੇ ਕੋਈ ਸਿੱਖਿਆ ਨਹੀਂ। ਆਪਦਾ ਸਵਾਰਥ ਵੀ ਹੈ ਬਹੁਤ ਵੱਡਾ ਕਿ ਮੇਰਾ ਸਵਾਰਥ ਪੂਰਾ ਹੋਵੇ ਬਾਕੀ ਕੌਮ ਢੱਟੇ ਕੂਚ ਪਵੇ, ਇਹ 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 ਵੀ ਵਾਪਰਦੀਆਂ ਗੱਲਾਂ। ਸੋ ਇਹ ਵੀ ਚੱਲ ਰਿਹਾ। ਸੋ ਫਿਤਰਤ ਨੂੰ ਅਸੀਂ ਬੁੱਝੀਏ ਕਿ ਉਹਦੀ ਫਿਤਰਤ ਕੀ ਹੈ, ਉਹ ਕਿਵੇਂ ਕਰਦਾ। ਸੋ ਸੰਤਾਂ ਨੇ ਉਹਦੀ ਫਿਤਰਤ ਬੁੱਝੀ, ਸੰਤ ਜੀ ਦਾ ਅਤੇ ਬਾਕੀ ਅਕਾਲੀ ਆਗੂਆਂ ਵਿਦਵਾਨਾਂ ਧਾਰਮਿਕ ਹਸਤੀਆਂ ਦਾ ਫਰਕ ਇਹ ਸੀ ਕਿ ਉਹਨਾਂ ਨੂੰ ਜੋ ਚਾਨਣ ਹੋਇਆ ਉਹ ਗੁਰੂ ਲਿਵ ਨਾਲ ਜੁੜ ਕੇ ਹੋਇਆ, ਉਹ ਕਿਸੇ ਯੂਨੀਵਰਸਿਟੀ ਦੀ ਵਿੱਦਿਆ ਨਾਲ ਨਹੀਂ ਹੋਇਆ। ਪਹਿਲਾਂ ਉਹਨਾਂ ਨੇ ਆਪਣਾ ਸਰੀਰ ਭੇਟ ਕੀਤਾ, ਸ਼ਹਾਦਤ ਦੀ ਮੰਜ਼ਿਲ ਤੱਕ ਉਹ ਪਹੁੰਚ ਚੁੱਕੇ ਸੀਗੇ ਸ਼ਹੀਦ ਹੋਣ ਤੋਂ ਪਹਿਲਾਂ। ਫਿਰ ਤਾਂ ਉਹਨਾਂ ਦਾ ਹਰ ਕਦਮ ਉਹ ਸ਼ਹਾਦਤ ਦੀ ਮੰਜ਼ਿਲ ਵਾਲੀ ਸੀਗਾ ਜੋ ਉਹਨਾਂ ਨੂੰ ਚਾਨਣ ਹੋਇਆ ਸੀ, ਦੂਜਿਆਂ ਨੂੰ ਨਹੀਂ ਹੋਇਆ ਸੀ। ਸੋ ਦੂਜੇ ਹੋਰ ਤਰ੍ਹਾਂ ਦੇਖ ਰਹੇ ਸੀਗੇ, ਉਹ ਹੋਰ ਤਰ੍ਹਾਂ ਦੇਖ ਰਹੇ ਸਾਰੇ ਚੀਜ਼ਾਂ ਨੂੰ। ਸੋ ਇਸ ਮਾਮਲੇ 'ਚ ਇੱਕ ਸਿੱਖ ਵਿਦਵਾਨ ਨੇ ਜਿਹੜੇ ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਦੇ ਬਹੁਤ ਹੀ ਨੇੜਲੇ ਸਾਥੀ ਰਹੇ ਨੇ, ਪ੍ਰੋਫੈਸਰ ਗੁਰਤਰਨ ਸਿੰਘ, ਇੱਕ ਜਗ੍ਹਾ 'ਤੇ ਉਹਨਾਂ ਨੇ ਇੱਕ ਸਤਰ ਇੱਕ ਵਾਕ ਲਿਖਿਆ ਸੰਤਾਂ ਬਾਰੇ ਕਿ ਸੰਤ ਜਰਨੈਲ ਸਿੰਘ ਜੀ ਦੀ ਅਜੀਮ ਸ਼ਹਾਦਤ ਦੇ ਚਾਨਣ ਦੇ ਵਿੱਚ ਵੇਲੇ ਦੀ ਅਕਾਲੀ ਸਰਕਾਰ, ਸ਼੍ਰੋਮਣੀ ਕਮੇਟੀ, ਜਥੇਦਾਰ ਅਤੇ ਪ੍ਰਮੁੱਖ ਡੇਰੇ ਯਤੀਮ ਨਜ਼ਰ ਆਉਂਦੇ ਹੈ ਉਸ ਚਾਨਣ 'ਚ। ਸੋ ਆਹ ਇੱਕ ਫਰਕ ਸੀ ਉਹਨਾਂ ਦਾ। ਸੋ ਸੰਤਾਂ ਨੇ ਉਹ ਗੱਲਾਂ ਬੁੱਝੀਆਂ ਅਤੇ ਲੋਕਾਂ ਨੂੰ ਪ੍ਰਪੱਕ ਕਰਨ ਦੀ ਕੋਸ਼ਿਸ਼ ਕੀਤੀ। ਸੋ ਜਿਵੇਂ ਮੈਂ ਪਹਿਲਾਂ ਕੀਤਾ ਕਿ ਜਿਹੜੇ ਅਨਪੜ੍ਹ ਪੇਂਡੂ ਕਿਸਾਨ ਸੀ ਜਿਨ੍ਹਾਂ ਨੇ ਅਜੇ ਉਸ ਵਿੱਦਿਆ ਨਾਲ ਪੁੱਠਾ ਗੇੜ ਨਹੀਂ ਚੱਲਿਆ ਸੀ, ਉਹਨਾਂ ਨੇ ਉਹ ਗ੍ਰਹਿਣ ਕੀਤੀ। ਉਹੀ ਫਿਰ ਕਿੰਨੇ ਸਾਲ 84 ਤੋਂ ਲੈ ਕੇ 93 ਤੱਕ ਨੰਗੇ ਧੜ ਲੜੇ ਆ। ਇਹ ਬਹੁਤ ਘੱਟ ਹੋਇਆ ਦੁਨੀਆ ਦੇ ਇਤਿਹਾਸ 'ਚ ਕਿ ਇੰਨੀਆਂ ਕੁਰਬਾਨੀਆਂ ਹਜ਼ਾਰਾਂ ਦੀ ਗਿਣਤੀ 'ਚ ਹੋ ਰਹੀਆਂ ਹੋਣ ਅਤੇ ਜਿਹੜਾ ਪੜ੍ਹਿਆ ਲਿਖਿਆ ਵਰਗ ਹੈ, ਵਿਦਵਾਨ ਵਰਗ, ਉਹ ਪਾਸੇ ਹੋ ਕੇ ਬਹਿ ਜੇ। ਇਕੱਲਾ ਪਾਸੇ ਹੋ ਕੇ ਨਹੀਂ, ਦੁਸ਼ਮਣ ਦੇ ਨਾਲ ਤੁਰ ਪਏ, ਇਹਦੇ ਬਾਵਜੂਦ ਲੜੀ ਜਾਣਾ, ਉਹ ਵੀ ਇੱਕ ਦੋ ਸਾਲ ਨਹੀਂ, ਉਹ ਵੀ ਪੰਜਾਬ ਦੀ ਧਰਤੀ 'ਤੇ ਜਿੱਥੇ ਕੋਈ ਗਰੀਲਾ ਵਾਰ, ਕੋਈ ਲੁਕਣ ਵਾਲੀ ਜਗ੍ਹਾ ਨਹੀਂ, ਕੋਈ ਪਹਾੜ ਨਹੀਂ, ਕੋਈ ਉੱਥੇ ਜੰਗਲ ਵੇਲੇ ਨਹੀਂ, ਹੁਣ ਪੁਰਾਣੇ ਸਮਿਆਂ ਨੂੰ ਕੁਛ ਨਹੀਂ, ਪੱਧਰਾ ਇਲਾਕਾ ਹੈ। ਇੱਕੋ ਜ਼ੋਰ ਨਾਲ ਲੜੇ ਉਹ ਆਪਦੀ ਰੂਹ ਦੇ ਜ਼ੋਰ ਨਾਲ। ਸੋ ਇਹ ਕੋਈ ਸਧਾਰਨ ਜੰਗ ਨਹੀਂ ਸੀ, ਇੱਕ ਵਾਹਿਗੁਰੂ ਦੀ ਕਲਾ ਵਾਪਰੀ ਸੀਗੀ। ਇਹ ਦਿਖਾਤਾ ਸਿੰਘਾਂ ਨੇ ਕਿ ਇਸ ਤਰ੍ਹਾਂ ਵੀ ਵਾਪਰ ਜਾਂਦਾ। ਸੋ ਕੌਮ ਨੂੰ ਇਸ ਅਨੁਭਵ ਦੇ ਵਿੱਚੋਂ ਲੰਘਾਉਣਾ ਬਹੁਤ ਜ਼ਰੂਰੀ ਸੀ। ਸੋ ਅੱਜ ਅਸੀਂ ਇਹ ਸਾਰੀਆਂ ਚੀਜ਼ਾਂ ਨੂੰ ਗ੍ਰਹਿਣ ਕਰਕੇ ਆਪਦਾ ਅਗਲਾ ਰਾਹ ਉਲੀਕਣਾ। ਜੇ ਤਾਂ ਅਸੀਂ ਫਿਰ ਮੁੜ ਕੇ ਉਹਨਾਂ ਹੀ ਭਰਮਾਂ ਦੇ ਵਿੱਚ ਪੈ ਗਏ, ਪੈਂਦੇ ਰਹੇ, ਫਿਰ ਤਾਂ ਜਿਹਦਾ ਮਤਲਬ ਹੈ ਸਭ ਕੁਛ ਕਰਵਾ ਕੇ ਵੀ ਅਸੀਂ ਕੁਛ ਨਹੀਂ ਸਿੱਖਿਆ। ਖਾਸ ਕਰਕੇ ਆ ਲੋਕਤੰਤਰ ਦਾ ਜਿਹੜਾ ਭਰਮ ਜਾਲ ਹੈ, ਇਹ ਸਾਡੇ ਕੁਛ ਪ੍ਰਚਾਰਕਾਂ ਨੂੰ, ਸਾਡੇ ਵਿਦਵਾਨਾਂ ਨੂੰ, ਸਾਡੇ ਲੀਡਰਾਂ ਨੂੰ ਇਹਨੇ ਬਹੁਤ ਚੱਕਰ 'ਚ ਪਾਇਆ ਪਿਆ, ਕਿਉਂਕਿ ਉਹ ਫਾਰਮ ਦੇਖਦੇ ਆ। ਅਤੇ ਅਫਸੋਸ ਇਹ ਹੈ ਕਿ ਉਹ ਇਹ ਉਹਨਾਂ ਦੀ ਅਗਿਆਨਤਾ ਹੈ। ਅਗਲਾ ਅਫਸੋਸ ਇਹ ਹੈ ਕਿ ਉਹ ਇਸ ਅਗਿਆਨਤਾ ਨੂੰ ਆਪਦਾ ਗਿਆਨ ਸਮਝੀ ਬੈਠੇ ਨੇ ਅਤੇ ਇਸ ਭਰਮ ਦੇ ਉੱਤੇ ਉਹਨੂੰ ਹਉਮੈ ਵੀ ਹੈ ਨਾਲ। ਤੀਜੀ ਮੰਦਭਾਗੀ ਗੱਲ ਇਹ ਹੈ, ਇਸ ਕਰਕੇ ਉਹ ਆਪਦੇ ਆਪ ਨੂੰ ਬਹੁਤ ਸੁਪੀਰੀਅਰ ਸਮਝਦੇ ਨੇ, ਦੂਜਿਆਂ ਨੂੰ ਅਨਪੜ੍ਹ, ਕੱਟੜ, ਅੰਧ ਵਿਸ਼ਵਾਸੀ, ਕੁਛ ਵੀ ਕਹਿ ਲਓ, ਠੱਪੇ ਲਾਉਣੇ ਨੇ ਉਹ ਲਾ ਦਿਓ। ਸੋ ਸੰਤ ਜਰਨੈਲ ਸਿੰਘ ਦੀ ਇਸ ਜੰਗ ਦੇ ਵਿੱਚੋਂ ਅਸੀਂ ਸਿੱਖੀਏ ਸਬਕ ਅਤੇ ਹਰ ਸਾਲ ਜੂਨ 84 'ਤੇ ਜਦੋਂ ਇਕੱਠੇ ਹੋਈਏ ਉਹਨਾਂ ਸਬਕਾਂ ਨੂੰ ਹੋਰ ਦ੍ਰਿੜ ਕਰੀਏ ਅਤੇ ਉਹਦੇ ਵਿੱਚੋਂ ਆਪਣਾ ਰਸਤਾ ਅੱਗੇ ਵਧਾਈਏ। ਇਹ ਨਾ ਇਹ ਦ੍ਰਿਸ਼ਟੀ ਨਾ ਹੋਣ ਕਰਕੇ ਜਿਉਂ ਜਿਉਂ ਸਮਾਂ ਵਧੀ ਜਾ ਰਿਹਾ ਤਿਉਂ ਤਿਉਂ ਕੌਮ ਦੇ ਅੰਦਰ ਸਗੋਂ ਬਖੇੜੇ ਵੱਧਦੇ ਤੁਰੇ ਜਾ ਰਹੇ, ਕਿਉਂਕਿ ਜਿਹੜਾ ਕੌਮ ਦਾ ਹਿੱਸਾ ਉੱਥੋਂ ਟੁੱਟ ਚੁੱਕਿਆ ਗੁਰੂ ਨਾਲੋਂ, ਜਿਨ੍ਹਾਂ ਨੂੰ ਗੁਰੂ ਦਾ ਜਿਹੜਾ ਅਧਿਆਤਮਿਕ ਸੋਹਜ ਹੈ ਉਹ ਪ੍ਰੇਰਿਤ ਨਹੀਂ ਕਰਦਾ, ਉਹ ਕਿਤੇ ਗੁਰੂਆਂ ਨੂੰ ਤਰਕਸ਼ੀਲ ਕਹਿ ਦਿੰਦੇ ਆ, ਕਿਤੇ ਵਿਦਵਾਨ ਕਹਿ ਦਿੰਦੇ ਹਨ, ਕਿਤੇ ਬਹੁਤ ਦਿਮਾਗਾਂ ਵਾਲੇ, ਬਹੁਤ ਜਰਨੈਲ, ਬੜੇ ਕਵੀ, ਮੈਂ ਜਿੰਨੇ ਸਾਰੇ ਇਹ ਵਿਸ਼ੇਸ਼ਣ, ਇਹ ਸਾਰੇ ਵਿਸ਼ੇਸ਼ਣ ਦੁਨਿਆਵੀ ਹੈ, ਇਹਦੇ 'ਚ ਕੁਛ ਵੀ ਅਧਿਆਤਮਿਕ ਨਹੀਂ। ਅਤੇ ਗੁਰੂ ਦੀ ਫਿਰ ਵਿਲੱਖਣਤਾ ਅਤੇ ਸ਼ਾਨ ਕੀ ਰਹਿ ਗਈ ਜੇ ਉਹ ਬਾਕੀ ਦੂਜਿਆਂ ਵਰਗੇ ਤੁਸੀਂ ਉਹਨਾਂ ਦਾ ਗੁਣਾਂ ਨਾਲ ਯਾਦ ਕਰਦੇ ਹੋ। ਸੋ ਗੱਲ ਇਕੱਲੀ ਗੁਰੂਆਂ ਨੂੰ ਯਾਦ ਕਰਨ ਦੀ ਨਹੀਂ, ਅਸੀਂ ਯਾਦ ਕਿਵੇਂ ਕਰਦੇ ਹਾਂ ਬਹੁਤ ਅਹਿਮ ਹੈ। ਅਸੀਂ ਉਹ ਜਾਚ ਭੁੱਲ ਗਏ ਜਿਵੇਂ ਪੁਰਾਤਨ ਸਿੱਖ ਕਰਦੇ ਸੀ ਉਹਨਾਂ ਨੂੰ, ਅਸੀਂ ਤਾਂ ਸ਼ੰਕੇ ਖੜ੍ਹੇ ਕਰਦੇ ਹਾਂ, ਸਵਾਲ ਖੜ੍ਹੇ ਕਰਦੇ ਹਾਂ, ਉਹਦੇ ਵਿੱਚੋਂ ਗੁਰੂ ਦੀ ਹਸਤੀ ਨੂੰ ਘਟਾਉਂਦੇ ਹਾਂ, ਉਹਦੇ ਰੁਤਬੇ ਨੂੰ ਥੱਲੇ ਸੁੱਟ ਲੈਂਦੇ ਹਾਂ, ਫਿਰ ਉਹ ਗੁਰੂ ਤੁਹਾਨੂੰ ਉਹ ਆਤਮਕ ਪ੍ਰੇਰਨਾ ਨਹੀਂ ਦੇ ਸਕਦਾ। ਅਤੇ ਜਦੋਂ ਉਹ ਪ੍ਰੇਰਨਾ ਟੁੱਟ ਗਈ, ਤੁਹਾਡਾ ਆਤਮ ਬਲ, ਮਨੋਬਲ ਕਮਜ਼ੋਰ ਪੈ ਗਿਆ, ਅਤੇ ਜਦੋਂ ਬੰਦੇ ਦਾ ਮਨੋਬਲ ਹੀ ਕਮਜ਼ੋਰ ਪੈ ਗਿਆ, ਫਿਰ ਜੋ ਜ਼ਮਾਨੇ ਦੀ ਵਗ ਰਹੀ ਹਵਾ ਹੈ ਉਹ ਉਹਦੇ ਨਾਲ ਜਾਊ। ਸੋ ਉਸ ਜ਼ਮਾਨੇ ਦੀ ਵਗ ਰਹੀ ਹਵਾ ਤੋਂ ਜੇ ਬਚਾਅ ਕਰਨਾ ਹੈ ਤਾਂ ਕਿਸੇ ਇਹੋ ਜਿਹੀ ਚੀਜ਼ ਨੂੰ ਹੱਥ ਪਾਓ ਜਿਹੜੀ ਅਹਿੱਲ ਹੈ, ਜੁੱਗਾਂ ਤੋਂ ਅਹਿੱਲ ਹੈ ਅਤੇ ਅਹਿੱਲ ਰਹਿਣੀ ਹੈ, ਸਮੇਂ ਦਾ ਕੋਈ ਪ੍ਰਭਾਵ ਹੀ ਨਹੀਂ ਪੈਣਾ ਜੀ 'ਤੇ। ਉਹ ਸਾਨੂੰ ਗੁਰੂ ਸਾਹਿਬ ਨੇ ਆਪਣੀ ਬਾਣੀ ਦੇ ਵਿੱਚ ਵਾਰ ਵਾਰ ਕਿਹਾ। ਸੋ ਜਿਹੜੀ ਚੀਜ਼ ਤੁਹਾਡੇ ਨਾਲ ਸਦੀਵੀ ਹੈ ਉਹਦੇ ਨਾਲ ਆਪਦੀ ਪ੍ਰੀਤ ਜੋੜੋ, ਜਿਹੜੀ ਬਿਨਸਨਹਾਰ ਹੈ, ਨਾਸ਼ਵਾਨ ਹੈ, ਉਹਦੇ ਨਾਲ ਪੱਕੇ ਸੰਬੰਧ ਕਿਉਂ ਬਣਾ ਲੈਂਦੇ ਹੋ? ਇਹ ਸਿਧਾਂਤ, ਇਹ ਰਾਜ, ਇਹ ਸਾਰਾ ਕੁਛ, ਇਹ ਤਾਂ ਬੰਦੇ ਦੀਆਂ ਖੇਡਾਂ, ਪਹਿਲਾਂ ਇਹ ਨਹੀਂ ਸੀ, ਹੁਣ ਹਨ, ਇਹ ਨਹੀਂ ਰਹਿਣੀਆਂ। ਇਹ ਮਤ ਸੋਚੋ ਕਿ ਬਸ ਇਸ ਤਰ੍ਹਾਂ ਹੀ ਰਹਿਣਾ ਹੈ, ਇਹ ਸਭ ਨਾਸ਼ਵਾਨ ਹੈ, ਇਹਦੀ ਜਗ੍ਹਾ 'ਤੇ ਪਤਾ ਨਹੀਂ ਕੁਛ ਹੋਰ ਆ ਜਾਣਾ ਹੈ। ਜੋ ਨਾਸ਼ਵਾਨ ਨਹੀਂ, ਜੋ ਅਟਲ ਹੈ, ਇਮੋਰਟਲ ਹੈ, ਉਹ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ। ਸੋ ਅਸੀਂ ਜਦੋਂ ਪ੍ਰੇਰਨਾ ਲੈਣੀ ਹੈ, ਜਦੋਂ ਆਪਣੀ ਕਿਸੇ ਗੱਲ ਨੂੰ ਸਹੀ ਸਾਬਤ ਕਰਨ ਵਾਸਤੇ ਪ੍ਰਮਾਣ ਦੇਣਾ ਜਾਂ ਹਵਾਲਾ ਦੇਣਾ, ਸਾਡਾ ਫਰੇਮ ਆਫ ਰੈਫਰੈਂਸ ਇਹੀ ਰਹਿਣਾ ਚਾਹੀਦਾ। ਹੋਰ ਦੁਨੀਆ ਦੇ ਵਿਦਵਾਨਾਂ ਤੋਂ ਸਿੱਖਣਾ ਹੈ ਅਸੀਂ, ਪਰ ਉਹ ਸਾਡਾ ਅਲਟੀਮੇਟ ਫੈਸਲੇ ਉੱਥੋਂ ਨਹੀਂ ਹੋਣੇ। ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਬਹੁਤ ਅਮਲੀ ਰੂਪ 'ਚ ਦਿਖਾਇਆ ਹੈ, 52 ਕਵੀ ਰੱਖਣੇ, ਦੂਜੇ ਧਰਮਾਂ ਦੇ ਵਿਊ ਪੁਆਇੰਟ ਨੂੰ, ਵਿਊ ਨੁਕਤਾ ਨਜ਼ਰ ਸੀ ਉਹਨੂੰ ਇੱਕ ਅਦਬ ਦੇਣਾ, ਇੱਕ ਸਥਾਨ ਦੇਣਾ, ਵੀ ਉਹ ਗੱਲਾਂ ਇੱਕ ਆਪਦੀ ਜਗ੍ਹਾ 'ਤੇ ਹੈ, ਪਰ ਉਹ ਸਾਰੇ ਕੁਛ ਦੀਆਂ ਸੀਮਾਵਾਂ ਨੇ, ਕੁਛ ਇੱਕੋ ਹੀ ਚੀਜ਼ ਹੈ ਜਿਹਦੀ ਸੀਮਾ ਕੋਈ ਨਹੀਂ। ਸੋ ਸਾਨੂੰ ਉਹਦੇ ਨਾਲ ਜੋੜਿਆ ਉਹਨਾਂ ਨੇ ਕਿ ਜਿਹਦੀ ਸੀਮਾ ਕੋਈ ਨਹੀਂ, ਪਰ ਨਾਲ ਉਹਨਾਂ 'ਚੋਂ ਵੀ ਲੰਘਾਇਆ ਜਿਨ੍ਹਾਂ ਦੀਆਂ ਸੀਮਾਵਾਂ ਨੇ, ਤਾਂ ਕਿ ਸਾਨੂੰ ਪਤਾ ਲੱਗੇ। ਸੋ ਗੁਰੂ ਸਾਹਿਬਾਨ ਨੇ ਗੁਰਬਾਣੀ ਦੇ ਵਿੱਚ ਕਿਸੇ ਧਰਮ ਦਾ, ਕਿਸੇ ਗ੍ਰੰਥ ਦਾ ਦੈਟ ਵੇ ਤਿਰਸਕਾਰ ਨਹੀਂ ਕੀਤਾ, ਉਹਦੀ ਸੀਮਾ ਦੱਸੀ ਹੈ ਬਸ, ਕਿ ਇੱਥੋਂ ਕੁ ਤੱਕ ਚੱਲ ਸਕਦਾ, ਪਰ ਉਹ ਪੂਰਾ ਭੇਦ ਉਹ ਨਹੀਂ ਬੁੱਝ ਸਕਦਾ। ਵੇਦ ਵੀ ਥੱਕ ਗਏ, ਕਿਤੇਬ ਵੀ ਥੱਕ ਗਏ, ਪੁਰਾਣ ਵੀ ਥੱਕ ਗਏ, ਸਭ ਕੁਛ ਇੱਕ ਹੱਦ ਤੱਕ ਉਹਨਾਂ ਦੀ ਉਡਾਰੀ ਹੈ, ਪਰ ਉਹ ਪੂਰਾ ਭੇਦ ਨਹੀਂ ਪਾ ਸਕਦਾ। ਸੋ ਇਹ ਗੱਲ ਹੈ ਜਿਹੜੀ ਸਾਨੂੰ, ਜਿੱਥੋਂ ਸਾਡਾ ਫਿਰ ਅਡੋਲ ਯਕੀਨ ਬਣਦਾ, ਫਿਰ ਹਿੱਲਾਂਗੇ ਨਹੀਂ ਅਸੀਂ ਜੇ ਅਸੀਂ ਉੱਥੇ ਜੁੜ ਗਏ। ਜਦੋਂ ਅਸੀਂ ਉਦੋਂ ਉਰੇ ਅਟਕਦੇ ਹਾਂ, ਫਿਰ ਮਨ 'ਚ ਸ਼ੰਕੇ ਖੜ੍ਹੇ ਹੁੰਦੇ ਆ, ਦੁਬਧਾ ਖੜ੍ਹੀ ਹੁੰਦੀ ਹੈ, ਸਵਾਲ ਖੜ੍ਹੇ ਹੁੰਦੇ ਆ, ਉਹ 'ਚੋਂ ਕਮਜ਼ੋਰੀਆਂ ਆਉਂਦੀਆਂ, ਉਹ ਕਮਜ਼ੋਰੀਆਂ ਨਾਲ ਬਖੇੜੇ ਖੜ੍ਹੇ ਹੁੰਦੇ ਆ। ਸੋ ਕੌਮ 18ਵੀਂ ਸਦੀ ਨਾਲੋਂ ਅੱਜ ਇਹ ਫਰਕ ਪੈ ਗਿਆ, ਸਾਧਨ ਬਹੁਤ ਹੋ ਗਏ, ਤਕਨੀਕ ਬਹੁਤ ਹੋ ਗਈ, ਅਮੀਰ ਬਹੁਤ ਹੋ ਗਏ, ਦੁਨੀਆ 'ਚ ਫੈਲ ਵੀ ਬਹੁਤ ਗਏ, ਪਰ ਜਿਹੜਾ ਅਧਿਆਤਮਿਕ ਤਲ ਹੈ ਉਹ ਡਿੱਗ ਪਿਆ। ਅਤੇ ਜੇ ਉਹੀ ਡਿੱਗ ਪਿਆ, ਫਿਰ ਸਾਰੀਆਂ ਪ੍ਰਾਪਤੀਆਂ, ਸਾਰੀਆਂ ਕਮਾਈਆਂ ਉਹ ਕਿਸੇ ਕੰਮ ਨਹੀਂ, ਰਾਧਰੋ ਤਾਂ ਇੱਕ ਜ਼ਹਿਰ ਬਣ ਜਾਂਦੀਆਂ, ਉਲਟਾ ਅਸਰ ਕਰਨਾ ਸ਼ੁਰੂ ਕਰ ਦਿੰਦੀਆਂ। ਸੋ ਅੱਜ ਜਦੋਂ ਅਸੀਂ ਇੱਥੇ ਜੁੜਦੇ ਹਾਂ, ਤਾਂ ਸਾਨੂੰ ਅਹਿਸਾਸ ਹੋਣਾ ਚਾਹੀਦਾ ਕਿ ਸਾਡੀ ਫੰਡਾਮੈਂਟਲ ਵੀਕਨੈਸ ਕਿੱਥੋਂ ਅਸੀਂ ਥਿੜਕੇ ਹਾਂ। ਜਦੋਂ ਅਸੀਂ ਰਿਵਿਊ ਕਰਨ ਤੁਰਦੇ ਹਾਂ, ਮੁਲਾਂਕਣ ਕਰਦੇ ਹਾਂ, ਪੜਚੋਲ ਕਰਦੇ ਹਾਂ, ਉਹਦੇ 'ਚ ਬਹੁਤ ਕੁਛ ਸਾਨੂੰ ਦਿਸ ਰਿਹਾ ਹੁੰਦਾ ਵੀ ਆਹ ਵੀ ਗਲਤ ਹੈ, ਆਹ ਕਮਜ਼ੋਰੀ ਹੈ, ਆਹ ਹੈ, ਜੇ ਹੈ। ਇੱਕ ਸੈਂਸ ਆਫ ਪ੍ਰਪੋਰਸ਼ਨ ਹੁੰਦੀ ਹੈ ਕਿ ਠੀਕ ਹੈ, ਬਹੁਤ ਕੁਛ ਹੈ ਸਾਡੇ 'ਚ, ਬੜੇ ਨੁਕਸ ਆ, ਬੜੀਆਂ ਕਮਜ਼ੋਰੀਆਂ, ਪਰ ਉਹ ਕਿਹੜੀ ਚੀਜ਼ ਹੈ ਜਿੱਥੋਂ ਸਾਰੀਆਂ ਹੱਲ ਹੋਣੀਆਂ, ਫੰਡਾਮੈਂਟ ਉਹੀ ਹੈ ਕਿ ਅਸੀਂ ਉਸ ਉੱਚੀ ਸੁਰਤ ਤੋਂ ਹੇਠਾਂ ਆ ਗਏ ਹਾਂ। ਸੋ ਅੱਜ ਕੌਮ ਸਾਹਮਣੇ ਜਿਹੜਾ ਮੇਨ ਕਾਰਜ ਹੈ ਉਹ ਇਹੀ ਹੈ ਕਿ ਕੌਮ ਫਿਰ ਉਸ ਉੱਚੀ ਸੁਰਤ ਨਾਲ ਜੁੜੇ। ਪਰ ਇਹਦੇ 'ਚ ਇੱਕ ਸੱਚਾਈ ਇਹ ਹੈ, ਇਹ ਕਿਸੇ ਵਿਦਵਾਨ ਦਾ ਕਾਰਜ ਖੇਤਰ ਨਹੀਂ ਜਾਂ ਵਿਦਵਾਨ ਦੇ ਵੱਸ ਦਾ ਰੋਗ ਨਹੀਂ। ਵਿਦਵਾਨ ਕੁਛ ਸਮੇਂ ਦੀਆਂ ਸਮੱਸਿਆਵਾਂ ਬਾਰੇ ਚਾਨਣਾ ਪਾ ਸਕਦਾ, ਕੁਛ ਅਨੈਲਿਸਿਸ ਕਰ ਸਕਦਾ, ਕੁਛ ਗੱਲਾਂ ਸਾਫ਼ ਕਰ ਸਕਦਾ। ਜਿਹੜਾ ਆਤਮਾ ਨੂੰ ਬਦਲਣ ਦਾ ਕੰਮ ਹੈ ਇਹ ਉਹੀ ਕਰੂ ਜਿਹੜਾ ਖੁਦ ਬਦਲ। ਇਹ ਤਾਂ ਜੋਤ ਨੇ ਜੋਤ ਜਗਾਉਣੀ ਹੈ, ਇਹ ਕੋਈ ਲੈਕਚਰਾਂ ਨਾਲ ਹੋਣ ਵਾਲੇ ਕੰਮ ਨਹੀਂ। ਪ੍ਰੋਫੈਸਰ ਤੇਜਾ ਸਿੰਘ ਨੇ ਲਿਖਿਆ ਕਿ ਸਿੱਖੀ ਲੈਕਚਰਾਂ ਨਾਲ ਨਹੀਂ ਫੈਲੀ, ਸਿੱਖੀ ਕਰਨ ਵਾਲੇ ਸਿੰਘਾਂ ਦੇ ਜੀਵਨ ਨੂੰ ਦੇਖ ਕੇ ਲੋਕ ਸਿੱਖੀ ਜੀਵਨ ਧਾਰਨ ਕਰਦੇ ਸੀ। ਜੋਤ ਨੇ ਜੋਤ ਜਗਾਉਣੀ ਹੁੰਦੀ ਹੈ, ਜਿਹਦੇ ਆਪ ਜੋਤ ਨਹੀਂ ਉਹ ਤੋਂ ਇਹ ਕੰਮ ਨਹੀਂ ਹੋਣਾ। ਸਮੇਂ ਸਮੇਂ 'ਤੇ ਫਿਰ ਇਹ ਵੀ ਇੱਕ ਨਿਯਮੀ ਹੈ ਅਕਾਲ ਪੁਰਖ ਦਾ ਕਿ ਉਹ ਹਸਤੀਆਂ ਵੀ ਆਉਂਦੀਆਂ, ਆਪਣੇ ਵੀ ਕਿਤੇ ਕਿਰਪਾ ਹੋਊ, ਬਖਸ਼ਿਸ਼ ਹੋਊ ਕਿ ਉਹੀ ਜੀ ਰੂਹ ਉਹ ਹਸਤੀ ਫੇਰ ਆਊ ਜਿਹੜੀ ਦਿਨਾਂ ਦੇ ਵਿੱਚ ਹੀ ਫਰਕ ਪਾਊ। ਇਹ ਵੀ ਤੁਸੀਂ ਦੇਖ ਲਿਓ, ਉਦੋਂ ਫਿਰ ਤਬਦੀਲੀ ਦਿਨਾਂ 'ਚ ਵਾਪਰਦੀ ਹੈ। ਇਸ ਤਰ੍ਹਾਂ ਨਹੀਂ ਕਿ ਸਾਨੂੰ ਐਂ ਯਤਨ ਕਰਨਾ ਪਵੇ, ਦੋ ਦੋ ਘੰਟੇ ਬੋਲਣਾ ਪਵੇ, ਬੈਸਣਾ ਪਵੇ, ਪਰ ਇਹ ਕੰਮ ਵੀ ਜ਼ਰੂਰੀ ਹੈ ਇਸ ਖੇਤਰ ਦਾ। ਸੋ ਅਸੀਂ ਉਸ ਗੱਲ ਨੂੰ ਵੀ ਨਾ ਭੁੱਲੀਏ ਅਤੇ ਇਸ ਨੂੰ ਵੀ ਨਾ ਛੱਡੀਏ। ਇਹ ਇੱਕ ਬੈਲੈਂਸ ਬਣਾ ਕੇ ਚੱਲਣਾ ਹੈ। ਸੋ ਮੇਰਾ ਖਿਆਲ ਹੈ ਕਿ ਅੱਜ ਦੇ ਮੌਕੇ ਇੰਨੀਆਂ ਕੁ ਵਿਚਾਰਾਂ ਕਾਫੀ ਨੇ। ਵੈਸੇ ਕਾਫੀ ਤਾਂ ਨਹੀਂ ਕਿਹਾ ਜਾ ਸਕਦਾ, ਕਾਫੀ ਤਾਂ ਕੁਛ ਵੀ ਨਹੀਂ ਹੋਣਾ, ਬਹੁਤ ਕੁਛ ਕਰਨ ਵਾਲਾ, ਪਰ ਸਮੇਂ ਦੀ ਪਾਬੰਦੀ ਹੈ, ਬੰਦੇ ਦੀ ਸੀਮਾ ਵੀ ਹੈ, ਮੇਰੀ ਵੀ ਸੀਮਾ ਹੈ। ਇਦੋਂ ਵੱਧ ਸ਼ਾਇਦ ਮੈਂ ਵੀ ਨਾ ਬੋਲ ਸਕਾਂ ਅਤੇ ਸ਼ਾਇਦ ਤੁਸੀਂ ਵੀ ਨਾ ਸੁਣ ਸਕੋ, ਜਾਂ ਕੋਈ ਬਹੁਤਾ ਫਾਇਦਾ ਵੀ ਨਹੀਂ ਹੋਣਾ। ਦੂਜੀ ਗੱਲ ਇਹ ਕਿਸੇ ਇੱਕ ਲੈਕਚਰ ਦੀ ਗੱਲ ਨਹੀਂ, ਇਹ ਤਾਂ ਔਨ ਗੋਇੰਗ ਕੰਟੀਨਿਊਸ ਪ੍ਰੋਸੈਸ ਹੈ। ਸੋ ਸੁਣੋ, ਪੜ੍ਹੋ, ਗੁਰਬਾਣੀ ਨਾਲ ਜੁੜੋ, ਉਹਦੇ ਵਿੱਚੋਂ ਰਾਹ ਦਿਸ ਜਾਣਗੇ ਕਿ ਅਸੀਂ ਕਿੱਧਰ ਜਾਣਾ। ਭਾਰਤ ਦੇ ਹਾਕਮਾਂ ਨੂੰ ਇਹ ਗੱਲ ਪਤਾ ਲੱਗ ਗਿਆ, ਭਾਵੇਂ ਉਹਨਾਂ ਨੇ ਸਾਡਾ ਬਹੁਤ ਨੁਕਸਾਨ ਕੀਤਾ, ਸਾਡੀ ਸਭ ਤੋਂ ਪਵਿੱਤਰ ਜੋ ਚੀਜ਼ ਸੀ ਉਹ ਤਬਾਹ ਕੀਤੀ ਆ ਉਹਨਾਂ ਨੇ, ਪਰ ਇਹਦੇ ਬਾਵਜੂਦ ਉਹਨਾਂ ਨੂੰ ਇਹ ਪਤਾ ਲੱਗ ਗਿਆ ਕਿ ਇਹਨਾਂ ਦੇ ਅੰਦਰ ਜਿਹੜੀ ਸੁਤੰਤਰਤਾ ਦੀ ਤਾਂਘ ਹੈ ਉਹ ਜ਼ਰੂਰ ਕਦੇ ਨਾ ਕਦੇ ਆਪਦਾ ਰਾਹ ਬਣਾ ਲੂ। ਇਹ ਉਹਨਾਂ ਨੂੰ ਡਰ ਖਾਈ ਜਾ ਰਿਹਾ, ਇਸ ਕਰਕੇ ਉਹ ਜਿਵੇਂ ਪੱਤਾ ਹਿੱਲਣ ਤੋਂ ਵੀ ਡਰ ਜਾਂਦੇ ਨੇ, ਬਹੁਤ ਡਰੇ ਹੋਏ ਨੇ, ਜਿਹੜਾ ਸਾਨੂੰ ਲੱਗਦਾ ਨਾ ਬੜੇ ਹਮਲਾਵਰ ਨੂੰ, ਐਕਚੁਅਲੀ ਅੰਦਰੋਂ ਹਿੱਲੇ ਪਏ ਨੇ, ਡਰੇ ਪਏ ਨੇ। ਸਾਡੀ ਗਿਣਤੀ ਕਿੰਨੀ ਕੁ ਹੈ? ਦੈਟ ਵੀ ਕੁਛ ਵੀ ਨਹੀਂ, ਆਟੇ 'ਚ ਲੂਣ ਵਾਂਗੂ ਹੀ ਕਹਿੰਦੇ ਨੇ ਨਾ ਉਹ ਤਾਂ, ਪਰ ਉਹ ਲੂਣ ਤੋਂ ਡਰੇ ਬਹੁਤ ਨੇ ਕਿਉਂਕਿ ਦੇਖ ਚੁੱਕੇ। ਸੋ ਸੰਤ ਜਰਨੈਲ ਸਿੰਘ ਦੀ ਖਾਸੀਅਤ ਬਸ ਇਹੀ ਸੀ ਕਿ ਭਾਰਤੀ ਰਾਜ ਨੇ ਉਹਨੂੰ ਕਿਵੇਂ ਦੇਖਿਆ, ਭਾਰਤੀ ਰਾਜ ਦੀਆਂ ਭਾਰਤੀ ਰਾਜ ਨੇ ਉਹਨੂੰ ਇਹ ਦੇਖਿਆ, ਜਾਂ ਹਿੰਦੂਤਵ ਦੀ ਦਾਨਵ ਸ਼ਕਤੀ ਨੇ ਇਹ ਦੇਖਿਆ ਕਿ ਕੋਈ ਬੰਦਾ ਆਪਣੇ ਹਮ ਖਿਆਲ ਜੁਝਾਰੂਆਂ ਨਾਲ ਭਾਰਤ ਅੰਦਰ ਵਿਚਰਦਾ ਹੈ, ਜਿਹਦੇ ਅੰਦਰ ਆਪਣੀ ਸਦੀਵੀ ਧਾਰਮਿਕ ਸੁਤੰਤਰਤਾ ਨਾਲ ਅਚੁੱਕ ਇਸ਼ਕ ਹੈ। ਅਚੁੱਕ ਇਸ਼ਕ ਕੱਚੇ ਪੱਕੇ ਹੁੰਦੇ ਹੈ, ਅਚੁੱਕ ਇਸ਼ਕ ਹੈ, ਅਤੇ ਜਿਹਨੂੰ ਸਦੀਵੀ ਸੁਤੰਤਰਤਾ ਤੋਂ ਬਿਨਾਂ ਕੋਈ ਵੀ ਸਮਝੌਤਾ ਮਨਜ਼ੂਰ ਨਹੀਂ। ਜਿਹਨੂੰ ਨਾ ਦੌਲਤ ਦੇ ਅਤੇ ਨਾ ਸ਼ੌਹਰਤ ਦੇ ਕਿਸੇ ਜਾਲ 'ਚ ਫਸਾਇਆ ਜਾ ਸਕਦਾ ਹੈ, ਅਤੇ ਜਿਹਨੂੰ ਕਿਸੇ ਲਾਮ ਲਸ਼ਕਰ ਨਾਲ ਨਾ ਡਰਾਇਆ ਜਾ ਸਕਦਾ। ਸੋ ਹਿੰਦੂਤਵ ਲਈ ਸੰਤ ਇੱਕ ਵਿਅਕਤੀ ਨਹੀਂ ਸੀ, ਉਹ ਇੱਕ ਪੂਰਾ ਸਾਕਾਰ ਖਾਲਸਾ ਇਤਿਹਾਸ ਸੀ, ਕਿਉਂਕਿ ਸੰਤਾਂ ਦੇ ਪਿੱਛੇ 5 ਸਦੀਆਂ ਦਾ ਸਿੱਖ ਇਤਿਹਾਸ ਖੜ੍ਹਾ ਸੀ, ਉਹ ਨਾਲ ਸਫ਼ਰ ਕਰ ਰਿਹਾ ਸੀ। ਹਮੇਸ਼ਾ ਹੀ ਭੀੜ ਪੈਣ ਉੱਤੇ ਜਿਹੜੇ ਬੰਦੇ ਨਾਲ ਉਹ 5 ਸਦੀਆਂ ਦਾ ਇਤਿਹਾਸ ਚੱਲੂ, ਉਹਦੀ ਗੱਲ ਹੀ ਵੱਖਰੀ ਹੋਊ। ਉਹਦੇ ਅੰਦਰ ਇਹ ਸ਼ਕਤੀ ਹੋਊ ਕਿ ਉਹ ਦਿਨਾਂ 'ਚ ਹੀ ਕੌਮ ਦੇ ਅੰਦਰ ਨਵੀਂ ਰੂਹ ਫੂਕੂ। ਇੱਕ ਚੇਤਨਤਾ ਇੰਨੀ ਤੇਜ਼ੀ ਨਾਲ ਫੈਲਦੀ ਹੈ ਅਤੇ ਕੁਰਬਾਨੀਆਂ ਦਾ ਜਿਹੜਾ ਜਜ਼ਬਾ ਇੱਕ ਹੜ੍ਹ ਬਣ ਕੇ ਵਗਣਾ ਸ਼ੁਰੂ ਹੋ ਜਾਂਦਾ, ਜਿਵੇਂ ਆਪਾਂ 84 ਤੋਂ ਬਾਅਦ ਦੇਖਿਆ। ਇਹ ਯਕੀਨ ਰੱਖੋ, ਇਹ ਸੋਚ ਕੇ ਚੱਲੋ, ਉਸ ਮੁਤਾਬਕ ਆਪਣੇ ਆਪ ਨੂੰ ਤਿਆਰ ਕਰੀਏ। ਸੋ ਇੰਨੀਆਂ ਕੁ ਵਿਚਾਰਾਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।